इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਮੇਸ਼ਾ ਦੀ ਤਰ੍ਹਾਂ। ਸੋ ਇਸ ਪ੍ਰੋਗਰਾਮ ਦੌਰਾਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ ਔਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਤੁਹਾਨੂੰ ਦਿੰਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਅੱਜ ਵੀ ਹਾਜ਼ਰ ਹੋ ਚੁੱਕੇ ਨੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਸਿੰਘ ਹੁਰੀ। ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਗਲੋਬਲ ਮਾਈਗ੍ਰੇਸ਼ਨ ਤੋਂ। ਰਣਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਜੀ ਸੋ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ। ਪਰਮਾਤਮਾ ਦੇ ਅੱਗੇ ਅਰਦਾਸ ਇਹੀ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋ। ਤੇ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਬਾਰੇ ਚ ਜਿਹੜੇ ਦੋਸਤ ਨਵੇਂ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਹਰ ਵੀਰਵਾਰ ਸੁਣਦੇ ਹੋ 7 ਵਜੇ ਤੋਂ 8 ਵਜੇ ਦੇ ਦੌਰਾਨ। ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਨ੍ਹਾਂ ਵੀ ਮਾਧਿਅਮਾਂ ਦੇ ਜ਼ਰੀਏ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਉਹ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਲੈਂਦੇ ਰਹੀਏ। ਅੱਜ ਵੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਜਿਹੜਾ ਸਾਡਾ ਟੈਲੀਗ੍ਰਾਮ ਦਾ ਲਿੰਕ ਹੈ ਉਸ ਲਿੰਕ ਤੇ ਜਾ ਕੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ ਔਰ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਦੋਸਤੋ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811 ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਤੇ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਜੇਕਰ ਤੁਸੀਂ ਸਾਡੀ ਐਪ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿੰਨੇ ਵੀ ਲਿੰਕਸ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਕਿਸੇ ਵੀ ਲਿੰਕ ਤੇ ਜਾ ਕੇ ਤੁਸੀਂ ਆਪਣਾ ਸਵਾਲ ਸਾਡੇ ਨਾਲ ਕਰ ਸਕਦੇ ਹੋ ਸਾਂਝਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਜਿਹੜੇ ਸਵਾਲ ਤੁਹਾਡੇ ਸਾਡੇ ਤੱਕ ਪਹੁੰਚਣਗੇ ਉਹ ਅਸੀਂ ਨਾਲੋ ਨਾਲ ਸਾਂਝੇ ਕਰਦੇ ਜਾਵਾਂਗੇ, ਪਰ ਉਸ ਤੋਂ ਵੀ ਪਹਿਲਾਂ ਕੁਝ ਅਪਡੇਟਸ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੋਈਆਂ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਜ਼ਰੂਰ ਕਰਨਾ ਚਾਹਾਂਗੇ। ਸੋ ਰਣਵੀਰ ਜੀ ਇੱਕ ਖਾਸ ਅਪਡੇਟ ਜਿਹੜੀ ਹੈ ਉਹਦੇ ਬਾਰੇ ਚ ਅੱਜ ਗੱਲ ਹੋਣੀ ਬਹੁਤ ਜ਼ਰੂਰੀ ਹੈ, ਪ੍ਰੋਸਪੈਕਟਿਵ ਮੈਰਿਜ ਵੀਜ਼ਾ ਨੂੰ ਲੈ ਕੇ। ਸੋ ਹੋਰ ਵੀ ਕੁਝ ਅਪਡੇਟਸ ਹੋਣਗੀਆਂ ਤੁਹਾਡੇ ਤੋਂ ਜਾਣਾਂਗੇ, ਪਰ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਜੀ
ਹਾਂਜੀ, ਇੱਕ ਕਾਫੀ ਇੰਪੋਰਟੈਂਟ ਅਪਡੇਟ ਜਾਂ ਪੋਜ਼ਿਟਿਵ ਅਪਡੇਟ ਜਾਂ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜਿਨ੍ਹਾਂ ਨੇ ਅਪਲਾਈ ਕੀਤਾ ਜਾਂ ਜਿਨ੍ਹਾਂ ਨੇ ਹੋਲਡ ਕੀਤਾ ਹੋਇਆ, ਆਪਾਂ ਜੇ ਟ੍ਰੈਵਲ ਬੈਨ ਐਗਜ਼ੈਂਪਸ਼ਨ ਦੀ ਗੱਲ ਕਰੀਏ ਤਾਂ ਡਿਪਾਰਟਮੈਂਟ ਨੇ ਪਹਿਲਾਂ ਇਹ ਅਪਡੇਟ ਕੀਤਾ ਸੀ ਕਿ ਜਿਹੜੇ ਪਾਰਟਨਰ ਵੀਜ਼ਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਜਾਂ ਜਿਹੜੇ ਮੈਰਿਡ ਨੇ ਉਹ ਟ੍ਰੈਵਲ ਬੈਨ ਐਗਜ਼ੈਂਪਸ਼ਨ ਅਪਲਾਈ ਕਰ ਸਕਦੇ ਨੇ ਇੰਡੀਆ ਤੋਂ ਜਾਂ ਹੋਰ ਕਿਤੋਂ ਵੀ। ਤੇ ਸਭ ਤੋਂ ਵੱਡੀ ਕਹਿ ਲਓ ਹੈਰਾਨੀ ਇਹ ਸੀ ਕਿ ਇਹ ਚ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜਿਨ੍ਹਾਂ ਨੇ ਇੱਥੇ ਆ ਕੇ ਵਿਆਹ ਕਰਾਉਣਾ ਸੀ। ਸੋ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਬਾਰੇ ਥੋੜਾ ਦੱਸਦਾ, ਸਬ ਕਲਾਸ 300 ਉਹ ਚ ਆਪਾਂ ਡਿਪਾਰਟਮੈਂਟ ਨੂੰ ਇਹ ਕਹਿੰਦੇ ਹਾਂ ਕਿ ਅਸੀਂ ਜੈਨੂਇਨ ਰਿਲੇਸ਼ਨਸ਼ਿਪ
ਆਵਾਜ਼ ਥੋੜੀ ਜੀ ਰੁਕ ਗਈ ਸੀ ਜੀ,
ਹੁਣ ਠੀਕ ਹੈ
ਜੀ।
ਅੱਛਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ ਬਾਰੇ ਮੈਂ ਥੋੜਾ ਦੱਸ ਰਿਹਾ ਸੀ ਕਿ ਸਬ ਕਲਾਸ 300 ਇਹ ਚ ਆਪਾਂ ਡਿਪਾਰਟਮੈਂਟ ਨੂੰ ਇਹ ਕਹਿੰਦੇ ਹਾਂ ਕਿ ਅਸੀਂ ਸਾਡਾ ਰਿਲੇਸ਼ਨਸ਼ਿਪ ਜੈਨੂਇਨ ਆ ਬਟ ਅਸੀਂ ਆਸਟ੍ਰੇਲੀਆ ਆ ਕੇ ਜਦੋਂ ਔਨਸ਼ੋਰ ਆ ਗਏ ਤਾਂ ਵਿਆਹ ਕਰਾਉਣਾ। ਉਹ ਚ ਡਿਪਾਰਟਮੈਂਟ ਨੇ ਇਹ ਕਿਹਾ ਸੀ ਕਿ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਜਾਂ ਜਿਨ੍ਹਾਂ ਨੇ ਹੋਲਡ ਕੀਤਾ ਹੈ ਉਹ ਐਗਜ਼ੈਂਪਸ਼ਨ ਲਈ ਟ੍ਰੈਵਲ ਬੈਨ ਐਗਜ਼ੈਂਪਸ਼ਨ ਲਈ ਐਲੀਜੀਬਲ ਨਹੀਂ ਨੇ। ਹੁਣ ਆ ਜਿਹੜੀ ਰੀਸੈਂਟ ਅਪਡੇਟ ਆਈ ਆ ਉਹ ਚ ਡਿਪਾਰਟਮੈਂਟ ਨੇ ਕਿਹਾ ਕਿ ਅਗਰ ਤੁਹਾਨੂੰ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਤੁਸੀਂ ਐਪਲੀਕੈਂਟ ਹੋ ਤਾਂ ਤੁਸੀਂ ਟ੍ਰੈਵਲ ਬੈਨ ਐਗਜ਼ੈਂਪਸ਼ਨ ਪਾ ਸਕਦੇ ਹੋ ਤੇ ਇੱਥੇ ਆ ਸਕਦੇ ਹੋ। ਸੋ ਬਹੁਤ ਵੱਡੀ ਰਿਲੀਫ ਆ ਉਹਨਾਂ ਲਈ ਜਿਨ੍ਹਾਂ ਨੇ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਪਾਇਆ ਹੈ ਜਾਂ ਜਿਨ੍ਹਾਂ ਨੇ ਆਲਰੇਡੀ ਹੋਲਡ ਕੀਤਾ ਉਹ ਕਈ ਵਾਰ ਮੋਰ ਦੈਨ 1 ਈਅਰ ਕਈਆਂ ਨੂੰ ਮੋਰ ਦੈਨ 1.5 ਈਅਰ ਹੋ ਗਿਆ ਸੀ ਉਹਨਾਂ ਦਾ ਕੋਈ ਕਹਿ ਲਓ ਕੋਈ ਅਪਡੇਟ ਨਹੀਂ ਸੀ ਕਿ ਉਹ ਆਸਟ੍ਰੇਲੀਆ ਆ ਸਕਦੇ ਜਾਂ ਨਹੀਂ ਆ ਸਕਦੇ। ਸੋ ਉਹਨਾਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਉਹ ਹੁਣ ਟਰੈਵਲ ਬੈਨ ਐਗਜ਼ੈਂਪਸ਼ਨ ਪਾ ਸਕਦੇ
ਜੀ। ਸੋ ਇਹ ਸਿਰਫ ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਇੰਡੀਆ ਤੋਂ ਇੱਥੇ ਆ ਕੇ ਆਪਣਾ ਇਹ ਵੀਜ਼ਾ ਲੈਣਾ ਜਾਂ ਫਿਰ ਵਿਆਹ ਇੱਥੇ ਆ ਕੇ ਜਿਨ੍ਹਾਂ ਨੇ ਆਪਣਾ ਕਰਵਾਉਣਾ। ਬਹੁਤ ਸਾਰੇ ਲੋਕ ਰਣਬੀਰ ਜੀ ਇਹੋ ਜਿਹੇ ਵੀ ਇਸ ਵੇਲੇ ਕੋਸ਼ਿਸ਼ ਨੇ ਜਿਨ੍ਹਾਂ ਨੇ ਇੱਥੋਂ ਜਾ ਕੇ ਇੰਡੀਆ ਵਿਆਹ ਕਰਵਾਉਣਾ ਸੀ ਤੇ ਫਿਰ ਵਾਪਸ ਆਉਣਾ ਸੀ, ਪਰ ਵਾਪਸ ਨਾ ਆਉਣ ਦੀ ਜਿਹੜੀ ਇੱਕ ਚਿੰਤਾ ਆ ਉਹਦੇ ਕਾਰਨ ਉਹਨਾਂ ਦਾ ਵੀ ਜਿਹੜਾ ਵਿਆਹ ਹੈ ਉਹ ਕਾਫੀ ਲੇਟ ਹੋ ਰਿਹਾ ਹਨਾ। ਬਹੁਤ ਸਾਰੇ ਇਹੋ ਜਿਹੇ ਵੀ ਸਵਾਲ ਸਾਡੇ ਤੱਕ ਆਉਂਦੇ ਆ ਜੀ।
ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੀਆਂ ਕੁਐਰੀਜ਼ ਆਉਂਦੀਆਂ ਹੈ ਕਿ ਅਸੀਂ ਪਲਾਨ ਕੀਤੀ ਸੀ ਆਪਣੀ ਵੈਡਿੰਗ ਜਿਹੜੀ ਆ ਉਹ ਇੰਡੀਆ ਪਲਾਨ ਕੀਤੀ ਸੀ। ਇਹ ਉਹਨਾਂ ਲਈ ਸਭ ਤੋਂ ਜ਼ਿਆਦਾ ਔਖਾ ਹੈ ਜਿੱਥੇ ਇੱਕ ਪਾਰਟਨਰ ਇੰਡੀਆ ਹੈ ਤੇ ਇੱਕ ਇੱਥੇ ਆ। ਜਿਹੜੇ ਦੋਵੇਂ ਜੀ ਜਿਹੜੇ ਇੱਥੇ ਨੇ, ਜੇ ਜੇ ਹਸਬੈਂਡ ਐਂਡ ਵਾਈਫ ਜਾਂ ਫਿਊਚਰ ਹਸਬੈਂਡ ਐਂਡ ਵਾਈਫ ਇੱਥੇ ਨੇ, ਉਹ ਆਪਣੇ ਪਲਾਨ ਕੈਂਸਲ ਕਰਕੇ ਇੱਥੇ ਮੈਰਿਜ ਦੀ ਰਜਿਸਟ੍ਰੇਸ਼ਨ ਕਰਾ ਕੇ ਪਾਰਟਨਰ ਵੀਜ਼ਾ ਪਾ ਰਹੇ ਨੇ। ਸੋ ਉਹ ਤਾਂ ਇੱਥੇ ਇਕੱਠੇ ਰਹਿ ਰਹੇ ਆ, ਉਹਨਾਂ ਦੇ ਕੋਈ ਏਡੀ ਖਾਸ ਪ੍ਰੋਬਲਮ ਨਹੀਂ ਹੈ। ਜਿਹੜੇ ਕਪਲ ਇੱਕ ਇੰਡੀਆ ਹੈ ਤੇ ਇੱਕ ਇੱਥੇ ਆ, ਉਹਨਾਂ ਲਈ ਬਹੁਤ ਮੇਜਰ ਆ ਤੁਸੀਂ ਪ੍ਰੋਬਲਮ ਜੋ ਉਹਨੇ ਸ਼ੇਅਰ ਕੀਤੀ ਆ, ਇਹ ਆ ਕਿ ਪਲਾਨ ਸੀ ਇੰਡੀਆ ਜਾ ਕੇ ਵੈਡਿੰਗ ਕਰਾਉਣ ਦਾ, ਜਾਂ ਮੇਰੀ ਵਾਈਫ ਇੱਥੇ ਆਵੇ ਤੇ ਮੈਂ ਇੱਥੇ ਵਿਆਹ ਕਰਾਉਣਾ ਸੀ, ਉਹ ਬਹੁਤ ਹੀ ਪ੍ਰੋਬਲਮ ਚ ਆ ਗਏ ਨੇ। ਨੀਅਰਲੀ ਆਪਾਂ ਨੂੰ ਕੋਵਿਡ ਦੇ ਸਟਾਰਟ ਹੋਇਆ ਨੀਅਰਲੀ 2 ਸਾਲ ਹੋ ਚੱਲੇ ਨੇ ਤੇ ਹਾਲੇ ਤੱਕ ਉਹਨਾਂ ਲਈ ਕੋਈ ਅਨਫੋਰਚੁਨੇਟਲੀ ਅਪਡੇਟ ਨਹੀਂ।
ਚਲੋ ਇਹ ਵੀ ਜਿਹੜੀ ਅਪਡੇਟ ਆਈ ਆ ਇਹ ਬੜੀ ਰਾਹਤ ਦੇਣ ਵਾਲੀ ਅਪਡੇਟ ਹੈ। ਸੋ ਇੰਨੀ ਦੇਰ ਤੋਂ ਐਗਜ਼ੈਂਪਸ਼ਨ ਦੇ ਬਾਰੇ ਕਾਫੀ ਦੇਰ ਤੋਂ ਜਿਹੜੇ ਵੀ ਲੋਕ ਉਡੀਕ ਰਹੇ ਸੀ ਹਨਾ, ਉਹਨਾਂ ਨੂੰ ਇਹ ਐਗਜ਼ੈਂਪਸ਼ਨ ਮਿਲਣੀ ਆਪਣੇ ਆਪ ਦੇ ਵਿੱਚ ਬੜੀ ਰਾਹਤ ਭਰੀ ਖ਼ਬਰ ਹੈ। ਅੱਛਾ ਇਸ ਵੀਜ਼ੇ ਦੀ ਗੱਲ ਕਰੀਏ ਤਾਂ ਕਿਹੜੇ ਐਵੀਡੈਂਸ ਚਾਹੀਦੇ ਹੋਣਗੇ, ਕੀ ਜਿਹੜੀਆਂ ਇਹਦੀਆਂ ਰਿਕੁਆਇਰਮੈਂਟਸ ਹੋਣਗੀਆਂ ਕਿ ਇਹ ਜਿਹੜਾ ਵੀਜ਼ਾ ਹੈ ਉਹਦੇ ਵਿੱਚ ਐਗਜ਼ੈਂਪਸ਼ਨ ਲਈ ਜਾ ਸਕੇ?
ਸਭ ਤੋਂ ਵੱਡੀ ਮੇਜਰ ਰਿਕੁਆਇਰਮੈਂਟ ਹੈ ਕਿ ਜਿਨ੍ਹਾਂ ਨੇ ਇਹ ਵੀਜ਼ਾ ਪਾਇਆ ਹੋਇਆ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਤੇ ਜਿਨ੍ਹਾਂ ਦਾ ਹਲੇ ਫੈਸਲਾ ਨਹੀਂ ਆਇਆ, ਡਿਸੀਜਨ ਨਹੀਂ ਆਇਆ, ਉਹਨਾਂ ਨੂੰ ਘੱਟੋ ਘੱਟ 12 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਨੇ ਵੀਜ਼ਾ ਪਾਏ ਹੋਏ, ਤਾਂ ਹੀ ਉਹ ਟਰੈਵਲ ਬੈਨ ਐਗਜ਼ੈਂਪਸ਼ਨ ਲਈ ਇਨਵਰਟ ਟਰੈਵਲ ਬੈਨ ਐਗਜ਼ੈਂਪਸ਼ਨ ਲਈ ਐਲੀਜੀਬਲ ਹੋਣਗੇ। ਤੇ ਜਿਨ੍ਹਾਂ ਦਾ ਆਲਰੇਡੀ 300 ਵੀਜ਼ਾ ਆਇਆ ਹੋਇਆ, ਜਿਨ੍ਹਾਂ ਦਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਆਇਆ ਹੋਇਆ ਤੇ ਉਹ ਇੱਥੇ ਟਰੈਵਲ ਨਹੀਂ ਕਰ ਪਾਏ ਕਿਉਂਕਿ ਆਪਾਂ ਰੈਸਟ੍ਰਿਕਸ਼ਨ ਲਾਤੇ ਸੀ ਆਸਟ੍ਰੇਲੀਆ ਨੇ, ਉਹ ਐਲੀਜੀਬਲ ਨੇ। ਸੋ ਦੋ ਕੈਟੇਗਰੀਜ਼ ਆ, ਇੱਕ ਤੁਹਾਨੂੰ ਐਪਲੀਕੇਸ਼ਨ ਪਾਏ ਹੋਏ 12 ਮਹੀਨੇ ਹੋ ਚੁੱਕੇ ਨੇ ਤੇ ਤੁਸੀਂ ਕਹਿ ਲਓ ਤੁਹਾਡਾ ਡਿਸੀਜਨ ਨਹੀਂ ਆਇਆ। ਸੈਕੰਡ, ਜੇ ਤੁਹਾਡੇ ਕੋਲ 300 ਆਲਰੇਡੀ ਹੈਗਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਤਾਂ ਤੁਸੀਂ ਐਗਜ਼ੈਂਪਸ਼ਨ ਪਾ ਸਕਦੇ।
ਠੀਕ, ਅੱਛਾ ਇਹ ਐਗਜ਼ੈਂਪਸ਼ਨ ਤਾਂ ਚਲੋ ਹੈ ਹੀ ਹੈ ਕਿ ਰਾਹਤ ਭਰੀ ਖਬਰ ਹੈ, ਪਰ ਦੂਜੇ ਪਾਸੇ ਰਣਬੀਰ ਜੀ ਜਿਹੜੇ ਪੇਰੈਂਟਸ ਆ ਉਹ ਵੀ ਉਡੀਕ ਰਹੇ ਆ ਹਨਾ, ਤੇ ਇਹੋ ਜਿਹੀ ਕੋਈ ਐਗਜ਼ੈਂਪਸ਼ਨ ਜਿਹੜੀ ਹੈ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਇੱਥੇ ਰਹਿ ਰਹੇ ਆ ਉਹਨਾਂ ਦੇ ਪੇਰੈਂਟਸ ਦੇ ਲਈ ਕੋਈ ਇਹੋ ਜਿਹੀ ਐਗਜ਼ੈਂਪਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਸਰਕਾਰ ਵੱਲੋਂ ਮਿਲਣ ਦੀ ਸੰਭਾਵਨਾ ਜਾਂ ਇਸ ਵਿਭਾਗ ਵੱਲੋਂ?
ਇਹ ਸਵਾਲ ਮਿਨਿਸਟਰ ਨੂੰ ਕਈ ਵਾਰ ਪੁੱਛੇ ਜਾ ਚੁੱਕੇ ਨੇ ਕਿ ਪੇਰੈਂਟਸ ਨੂੰ ਤੁਸੀਂ ਕਿੱਦਾਂ ਕਹਿ ਰਹੇ ਆ ਕਿ ਉਹ ਫੈਮਿਲੀ ਦਾ ਭਾਗ ਨਹੀਂ ਆ ਤੇ ਕਿਉਂ ਨੀ ਉਹਨਾਂ ਨੂੰ ਐਗਜ਼ੈਂਪਸ਼ਨ ਦੇ ਰਹੇ। ਅਨਫੋਰਚੁਨੇਟਲੀ ਮਾਈਗ੍ਰੇਸ਼ਨ ਲਾਅ ਉਹਨੂੰ ਮੈਂਬਰ ਆਫ ਫੈਮਿਲੀ ਯੂਨਿਟ ਨਹੀਂ ਮੰਨਦਾ ਤੇ ਇਸ ਲਈ ਉਹ ਐਗਜ਼ੈਂਪਸ਼ਨ ਹਾਲੇ ਤੱਕ ਨਹੀਂ ਗਵਰਨਮੈਂਟ ਨੇ ਅਪਰੂਵ ਕੀਤੇ। ਲੇਕਿਨ ਅੱਜ ਜਿੱਦਾਂ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਹੋਲਡਰਸ ਲਈ ਇਹ ਰਿਆਇਤ ਦਿੱਤੀ ਗਈ ਹੈ, ਜਿੱਦਾਂ ਜਿੱਦਾਂ ਕੋਵਿਡ ਦੀ ਸਿਚੁਏਸ਼ਨ ਕਹਿ ਲਓ ਜਾਂ ਬੈਟਰ ਹੁੰਦੀ ਹੈ ਜਾਂ ਮਿਨਿਸਟਰਸ ਜਾਂ ਗਵਰਨਮੈਂਟ ਇਹ ਮੰਨ ਲੈਂਦੇ ਨੇ ਕਿ ਆਪਾਂ ਨੂੰ ਕੋਵਿਡ ਦੇ ਨਾਲ ਰਹਿਣਾ ਹੀ ਪੈਣਾ ਹੈ। ਹਾਲ ਦੀਆਂ ਅਗਰ ਆਪਾਂ ਨਿਊਜ਼ ਜਾਂ ਰਿਪੋਰਟਸ ਪੜ੍ਹੀਏ ਤੇ ਗਵਰਨਮੈਂਟ ਦਾ ਰਵੱਈਆ ਪਹਿਲੋਂ ਸੀ ਕਿ ਆਪਾਂ ਇਹਨੂੰ 0 ਕੇਸਿਸ ਕਰਨਾ ਹੈ, ਇਹਨੂੰ ਖਤਮ ਕਰਨਾ। ਅੱਜ ਦੀ ਡੇਟ ਚ ਅਗਰ ਆਪਾਂ ਨਿਊਜ਼ ਸਾਊਥ ਵੈਸਟ ਤੋਂ ਲੈ ਕੇ ਦੇ ਚੀਫ ਮਿਨਿਸਟਰ ਤੋਂ ਲੈ ਕੇ ਪ੍ਰੀਮੀਅਰ ਤੋਂ ਲੈ ਕੇ ਅਗਰ ਆਪਾਂ ਪ੍ਰਾਈਮ ਮਿਨਿਸਟਰ ਦੀ ਗੱਲ ਕਰੀਏ, ਉਹ ਸਾਰਿਆਂ ਦੀ ਟੋਨ ਚ ਇੱਕ ਤਬਦੀਲੀ ਆ ਗਈ ਹੈ। ਤਬਦੀਲੀ ਇਹ ਆ ਰਹੀ ਆ ਕਿ ਸਾਨੂੰ ਹੁਣ ਕੋਵਿਡ ਦੇ ਨਾਲ ਰਹਿਣਾ ਪੈਣਾ। ਸੋ ਕੰਟਰੀਜ਼ ਜਿੱਦਾਂ UK ਹੋ ਗਈ, US ਹੋ ਗਈ, ਇਹਨਾਂ ਨੇ ਆਲਰੇਡੀ ਇਹ ਮੰਨ ਚੁੱਕੇ ਨੇ। ਆਸਟ੍ਰੇਲੀਆ ਥੋੜਾ ਲੇਟ ਹੁਣ ਪਾਰਟੀ ਚ ਆਇਆ, ਲੇਕਿਨ ਹੁਣ ਦੇਖਣ ਚ ਇਹ ਆਊਗਾ ਕਿ ਅਗਰ ਇਹਨਾਂ ਨੇ ਐਕਨੋਲੇਜ ਕਰ ਲਿਆ ਤੇ ਚਾਂਸਿਸ ਹੈਗੇ ਨੇ, ਗਾਰੰਟੀ ਵਰਡ ਚਾਂਸਿਸ ਹੈਗੇ ਨੇ ਕਿ ਦੂਜਿਆਂ ਕਹਿ ਲਓ ਰਿਲੇਟਿਵ ਨੂੰ ਵੀ ਇਹ ਰਿਆਇਤ ਮਿਲਣ ਦੇ ਚਾਂਸਿਸ ਹੈਗੇ ਨੇ। ਇਹ ਡਿਪੈਂਡ ਕਰਦਾ ਹੈ ਆਪਾਂ ਸਾਲ ਦੇ ਐਂਡ ਦੇ ਨੇੜੇ ਜਿੱਦਾਂ ਪਹੁੰਚੀ ਜਾਵਾਂਗੇ, ਜਿਵੇਂ ਜਿਵੇਂ ਵੈਕਸੀਨੇਸ਼ਨ ਰੇਟ ਵੱਧਦੇ ਜਾਣਗੇ ਓਦਾਂ ਹੀ ਇਹ ਥੋੜਾ ਬਹੁਤ ਬਾਰਡਰ ਕਹਿ ਲਓ ਓਪਨ ਕਰਨ ਦੀ ਕੋਸ਼ਿਸ਼ ਕਰ
ਜੀ ਜੀ ਬਿਲਕੁਲ ਸੋ ਵੈਕਸੀਨੇਸ਼ਨ ਦੇ ਲਈ ਬਾਰ ਬਾਰ ਸਰਕਾਰ ਵੱਲੋਂ ਹੁਣ ਕਾਫੀ ਜ਼ਿਆਦਾ ਜਿਹੜੀਆਂ ਗੁਜ਼ਾਰਿਸ਼ਾਂ ਵੀ ਕੀਤੀਆਂ ਜਾ ਰਹੀਆਂ ਆ ਹੋਰ ਵੀ ਸੌਖਾ ਕੀਤਾ ਜਾ ਰਿਹਾ ਤਾਂ ਕਿ ਆਮ ਲੋਕਾਂ ਤੱਕ ਜਿਹੜੀ ਆ ਵੈਕਸੀਨੇਸ਼ਨ ਆ ਉਹ ਸੌਖਿਆ ਤਰ੍ਹਾਂ ਪਹੁੰਚਾਈ ਜਾਵੇ ਔਰ ਹੋਰ ਨਵੇਂ ਜਿਹੜੇ ਕੇਂਦਰ ਹੈ ਉਹ ਵੀ ਸਥਾਪਿਤ ਕੀਤੇ ਜਾ ਰਹੇ ਆ ਲੋਕਾਂ ਤੱਕ ਫਾਈਜ਼ਰ ਕਿਉਂਕਿ ਲੋਕ ਜਿਹੜੇ ਆ ਉਹ ਜ਼ਿਆਦਾ ਲੈਣ ਦੇ ਲਈ ਰੁਚਿਤ ਨੇ ਤੇ ਫਾਈਜ਼ਰ ਦੇ ਲਈ ਵੀ ਬਹੁਤ ਸਾਰੇ ਜਿਹੜੇ ਹੋਰ ਨਵੇਂ ਕੇਂਦਰ ਜਿਹੜੇ ਸਥਾਪਿਤ ਕੀਤੇ ਜਾ ਰਹੇ ਆ ਖੈਰ ਇਹ ਵੀ ਇੱਕ ਉਮੀਦ ਦੀ ਕਿਰਨ ਹੈ ਕਿਉਂਕਿ ਜਦੋਂ ਤੱਕ ਅਸੀਂ ਫੁਲੀ ਵੈਕਸੀਨੇਟਡ ਨਹੀਂ ਹੁੰਦੇ ਉਦੋਂ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਰੈਵਲ ਬੈਨ ਆ ਉਹ ਨਹੀਂ ਖੁੱਲਣਾ ਸੋ ਇਹ ਵੀ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਦੇ ਲਈ ਹੀ ਇਹ ਹੁਣ ਮੰਨ ਲੈਣ ਵਾਲੀ ਗੱਲ ਹੈ ਕਿ ਸਾਨੂੰ ਇੱਕ ਨਾ ਇੱਕ ਦਿਨ ਵੈਕਸੀਨੇਸ਼ਨ ਜਿਹੜੀ ਉਹ ਲਵਾਉਣੀ ਹੀ ਪੈਣੀ ਵੈਕਸੀਨ ਲਵਾਉਣੀ ਹੀ ਪੈਣੀ ਆ ਔਰ ਜਿਹੜੇ ਲੋਕ ਅਜੇ ਤੱਕ ਵੀ ਇਸ ਤਾਕ ਦੇ ਵਿੱਚ ਬੈਠੇ ਆ ਕਿ ਕੋਈ ਗੱਲ ਨਹੀਂ ਦੇਖਾਂਗੇ ਪਰ ਉਹਨਾਂ ਦੇ ਲਈ ਰਣਬੀਰ ਜੀ ਮੈਂ ਹਰ ਰੋਜ਼ ਹੀ ਕਈ ਵਾਰ ਅਸੀਂ ਜਦੋਂ ਅਲੱਗ ਅਲੱਗ ਚੈਨਲਸ ਦੇਖਦੇ ਹਾਂ ਕਈ ਤਰ੍ਹਾਂ ਦੇ ਇਸ਼ਤਿਹਾਰ ਵੀ ਆਉਂਦੇ ਕਈ ਤਰ੍ਹਾਂ ਦੀਆਂ ਖ਼ਬਰਾਂ ਵੀ ਆਉਂਦੀਆਂ ਔਰ ਖ਼ਬਰਾਂ ਦੇ ਵਿੱਚ ਹੁਣ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਜਿਹੜੇ ਰੋਜ਼ਗਾਰ ਨੇ ਬਹੁਤ ਸਾਰੇ ਜਿਹੜੇ ਕੰਮ ਵਾਲੀਆਂ ਥਾਵਾਂ ਨੇ ਉਹਨਾਂ ਥਾਵਾਂ ਦੇ ਉੱਤੇ ਵੀ ਲੋਕਾਂ ਨੇ ਨੋ ਜੈਬ ਨੋ ਵੈਕੈਂਸੀ ਜਾਂ ਨੋ ਜੈਬ ਨੋ ਐਂਟਰੀ ਦਾ ਬੋਰਡ ਜਿਹੜਾ ਉਹ ਵੀ ਲਗਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਵਧੀਆ ਉਪਰਾਲਾ ਵੀ ਆ ਤਾਂ ਕਿ ਲੋਕ ਜਿਹੜੇ ਆ ਉਹ ਵੈਕਸੀਨੇਸ਼ਨ ਵੱਲ ਪ੍ਰੇਰਿਤ ਹੋ ਸਕਣ ਖੈਰ ਸਾਡਾ ਜਿਹੜਾ ਅੱਜ ਦਾ ਵਿਸ਼ਾ ਆ ਉਹ ਵੈਕਸੀਨੇਸ਼ਨ ਗੱਲ ਹੋਣੀ ਆ ਉਦੋਂ ਤੱਕ ਵੈਕਸੀਨੇਸ਼ਨ ਦੀ ਗੱਲ ਵੀ ਹੁੰਦੀ ਰਹਿਣੀ ਆ ਖੈਰ ਅਸੀਂ ਜਲਾ ਬਹੁਤ ਜਲਦ ਸ਼ਾਮਲ ਕਰਾਂਗੇ ਕਿਉਂਕਿ ਸਵਾਲ ਜਿਹੜੇ ਉਹ ਇਸ ਵੇਲੇ ਸਕਰੀਨ ਤੇ ਖੁੱਲ ਨਹੀਂ ਰਹੇ ਸੋ ਸਾਡੀ ਟੈਕਨੀਕਲ ਟੀਮ ਮੈਂਬਰ ਸਰਬਜੀਤ ਭਾਜੀ ਜਿਹੜੇ ਉਹ ਇਸ ਵੇਲੇ ਕੋਸ਼ਿਸ਼ ਚ ਨੇ ਜਦੋਂ ਸਵਾਲ ਖੁੱਲਦੇ ਆ ਤੇ ਅਸੀਂ ਨਾਲੋ ਨਾਲ ਜਿਹੜੇ ਉਹ ਸਵਾਲ ਹੈ ਉਹ ਸ਼ਾਮਲ ਕਰਾਂਗੇ ਅੱਛਾ ਰਣਵੀਰ ਜੀ ਅਗਲੀ ਗੱਲ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਕਰ ਲੈਣੀ ਬਣਦੀ ਹੈ ਕਿ ਮਾਈਗ੍ਰੇਸ਼ਨ ਪ੍ਰੋਸੈਸ ਜਿਹੜਾ ਆ ਇਹਦੇ ਬਾਰੇ ਚ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਸਰਕਾਰ ਜਿਹੜੀ ਹੈ ਉਹ ਇਹਦੇ ਬਾਰੇ ਵੀ ਕੁਛ ਨਵਾਂ ਲੈ ਕੇ ਆ ਰਹੀ ਹੈ ਜਾਂ ਫਿਰ ਕੁਛ ਸਕਾਰਾਤਮਕ ਜਿਹੜਾ ਆ ਸੁਣਨ ਨੂੰ ਮਿਲ ਸਕਦਾ ਆ ਸੋ ਕਿਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹਿਣੀ ਆ ਇਹਦੇ ਉੱਤੇ ਵੀ ਥੋੜੀ ਜਿਹੀ ਝਾਤ ਜ਼ਰੂਰ ਪਵਾਉਂਦੇ ਜਾਓ
ਹਾਂਜੀ ਇੱਥੇ ਰੀਸੈਂਟ ਇੱਕ ਰਿਪੋਰਟ ਗਵਰਨਮੈਂਟ ਨੂੰ ਜਾਂ ਮਿਨਿਸਟਰ ਨੂੰ ਪੇਸ਼ ਕੀਤੀ ਗਈ ਹੈ ਸਕਿਲਡ ਮਾਈਗ੍ਰੇਸ਼ਨ ਤੇ ਜਿਹ ਚ
ਜੀ
ਸਭ ਤੋਂ ਵੱਡਾ ਪੋਜ਼ਿਟਿਵ ਇਹ ਹੈ ਕਿ ਉਹ ਚ ਇਹ ਅਪੀਲ ਕੀਤੀ ਗਈ ਹੈ ਕਿ ਜਨਰਲ ਸਕਿਲਡ ਮਾਈਗ੍ਰੇਸ਼ਨ ਜਿਹੜੇ ਸਕਿਲਡ ਮਾਈਗ੍ਰੈਂਟਸ ਨੇ ਉਹਨਾਂ ਲਈ ਪਰਮਾਨੈਂਟ ਰੈਸੀਡੈਂਸੀ ਦਾ ਪਾਥਵੇ ਜਿਹੜਾ ਉਹ ਆਸਾਨ ਬਣਾਇਆ ਜਾਵੇ ਜੇ ਆਪਾਂ ਪਿਛਲੇ ਸਾਲ ਡੇਢ ਸਾਲ ਦੋ ਸਾਲ ਤੋਂ ਅਗਰ ਆਪਾਂ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ ਤੇ ਉਹ ਬਹੁਤ ਮੁਸ਼ਕਿਲ ਪਹਿਲੀ ਚੀਜ਼ ਬਹੁਤ ਟਫ ਹੋ ਗਈ ਆ ਪਰਮਾਨੈਂਟ ਰੈਸੀਡੈਂਸੀ ਮਿਲਣੀ ਬਹੁਤ ਔਖੀ ਹੋ ਗਈ ਹੈ ਪੁਆਇੰਟਸ ਬੇਸਡ ਟੈਸਟ ਮਾਈਗ੍ਰੇਸ਼ਨ ਪੁਆਇੰਟਸ ਟੈਸਟ ਬੇਸਡ ਮਾਈਗ੍ਰੇਸ਼ਨ ਜਿਹੜੀ ਆ ਬਹੁਤ ਟਫ ਹੋ ਗਈ ਆ ਜਿਹੜੀ ਇੰਡਸਟਰੀ ਬੋਡੀਜ਼ ਨੇ ਜਿਹੜੇ ਜਿਹੜੇ ਬਿਜ਼ਨਸ ਕਾਉਂਸਲਸ ਨੇ ਉਹਨਾਂ ਨੇ ਇਹ ਅਪੀਲ ਕੀਤੀ ਆ ਕਿ ਅਗਰ ਆਪਾਂ ਸਕਿਲਡ ਮਾਈਗ੍ਰੇਸ਼ਨ ਨੂੰ ਓਪਨ ਨਹੀਂ ਕੀਤਾ ਤੇ ਆਪਾਂ ਜਿਹੜਾ ਜਿਹੜਾ ਸਕਿਲਡ ਮਾਈਗ੍ਰੈਂਟ ਦਾ ਜਿਹੜਾ ਪੂਲ ਆ ਉਹ ਲੂਜ਼ ਕਰ ਜਾਂਗੇ ਦੂਜੇ ਕੰਟਰੀਜ਼ ਨੂੰ ਕੈਨੇਡਾ ਨੂੰ ਲੂਜ਼ ਕਰ ਜਾਂਗੇ ਯੂਐਸ ਨੂੰ ਲੂਜ਼ ਕਰ ਜਾਂਗੇ ਹੋਰ ਕੰਟਰੀਜ਼ ਨੇ ਜਿਨ੍ਹਾਂ ਨੂੰ ਆਪਾਂ ਲੂਜ਼ ਕਰ ਜਾਂਗੇ ਸੋ
ਜੀ
ਅੱਜ ਤੋਂ ਲੈ ਕੇ ਇਹ ਨੀਅਰਲੀ ਜਿਹੜਾ ਪ੍ਰੋਸੈਸ ਆ ਇਹਨੂੰ ਥੋੜਾ ਟਾਈਮ ਜ਼ਰੂਰ ਲੱਗੂਗਾ ਕਹਿ ਲਓ ਅਗਲੇ ਫਾਈਨੈਂਸ਼ੀਅਲ ਈਅਰ ਤੋਂ ਅਗਰ ਆਪਾਂ ਗੱਲ ਕਰੀਏ ਤਾਂ ਇਹ ਦੇਖਣ ਚ ਜ਼ਰੂਰ ਆਊਗਾ ਕਿ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹ ਚ ਤਬਦੀਲੀਆਂ ਕੀਤੀਆਂ ਗਈਆਂ ਨੇ ਈਵਨ ਉਸ ਰਿਪੋਰਟ ਚ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾ ਨੇ ਉਹਨਾਂ ਲਈ ਪਰਮਾਨੈਂਟ ਰੈਸੀਡੈਂਸੀ ਦਾ ਜਿਹੜਾ ਉਹਨਾਂ ਦਾ ਪਾਥਵੇ ਆ ਉਹਨੂੰ ਥੋੜਾ ਈਜ਼ੀ ਕੀਤਾ ਜਾਵੇ ਸੋ ਜੁਲਾਈ ਜੇ ਆਪਾਂ ਪਹਿਲੀ ਜੁਲਾਈ 2022 ਦੀ ਗੱਲ ਕਰਦੇ ਹਾਂ ਤੇ ਉਹ ਚ ਬੇਸਡ ਔਨ ਦਿਸ ਰਿਪੋਰਟ ਇਹ ਦੇਖਣ ਨੂੰ ਆ ਸਕਦਾ ਹੈ ਕਿ ਸਕਿਲਡ ਮਾਈਗ੍ਰੇਸ਼ਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦੇ ਨੇ ਟੈਂਪਰੇਰੀ ਰੈਜੀਡੈਂਸ ਲੈਂਦੇ ਨੇ ਉਹਨਾਂ ਦਾ ਸਕਿਲਡ ਮਾਈਗ੍ਰੇਸ਼ਨ ਦਾ ਪਾਥਵੇ ਕਾਫੀ ਆਸਾਨ ਹੋਵੇਗਾ ਸੋ ਗਵਰਨਮੈਂਟ ਇਸ ਸਟੈਪਸ ਲੈਣ ਦੀ ਕੋਸ਼ਿਸ਼ ਕਰ ਰਹੀ ਪਰ ਜਿੱਦਾਂ ਮੈਂ ਕਿਹਾ ਕਿ ਬਾਰਡਰਸ ਜਦੋਂ ਤੱਕ ਓਪਨ ਨਹੀਂ ਹੋ ਜਾਂਦੇ ਇਹ ਇੰਨਾ ਫੁੱਲੀ ਕਮਿਟ ਨਹੀਂ ਕਰ ਸਕਦੇ ਬਟ ਅਗਲੇ ਫਾਈਨੈਂਸ਼ੀਅਲ ਈਅਰ ਤੋਂ ਜ਼ਰੂਰ ਕੁਛ ਨਾ ਕੁਛ ਪੋਜ਼ਿਟਿਵ ਦੇਖਣ ਨੂੰ ਮਿਲੇ
ਜੀ ਠੀਕ ਅੱਛਾ ਸਾਡੇ ਨਾਲ ਕੁਛ ਦੋਸਤ ਜੁੜੇ ਨੇ ਮੈਂ ਉਹਨਾਂ ਦੇ ਸਵਾਲ ਵੀ ਸ਼ਾਮਲ ਕਰਦੀ ਚਾਹੁੰਦੀ ਹਾਂ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ
ਸਤਿ ਸ੍ਰੀ ਅਕਾਲ
ਇਹਨਾਂ ਦਾ ਸਵਾਲ ਹੈ ਜੀ ਇਹਨਾਂ ਦਾ ਸਵਾਲ ਹੈ ਰਣਬੀਰ ਜੀ, ਕਹਿੰਦੇ ਸਰ ਮਾਈ ਵਾਈਫ ਇਜ਼ ਆਰ ਐਨ ਐਂਡ ਵੀ ਆਰ ਹੈਵਿੰਗ 491 ਫਰੋਮ ਤਸਮੈਨੀਆ ਫਰੋਮ ਅਵਰ ਐਗਜ਼ੈਂਪਸ਼ਨ ਵਾਜ਼ ਅਪਲਾਈਡ ਬਿਫੋਰ ਬਾਈ ਇੰਪਲੋਇਰ ਬਟ ਹੀ ਟੁੱਕ ਇਨ ਬੈਕ ਨਾਓ ਵੀ ਹੈਵ ਵਨ ਅਦਰ ਇੰਪਲੋਇਰ ਹੂ ਇਜ਼ ਰੈਡੀ ਟੂ ਗਿਵ ਹਰ ਜੋਬ ਐਂਡ ਵਿਲ ਅਪਲਾਈ ਆਊਟ ਐਗਜ਼ੈਂਪਸ਼ਨ will apply our exemption. Sir, as India is out of red list now, is that will help us?
Definitely, 100%. India nu inna ne red zone ya red flag raise kita si kyunki pandemic bahut zyada phail reha si. Hun haal di hi ek khabar ya aane ne suneya vi hona media ch ki India nu oh list chon bahar kar ditta jaya gaya. ਸ਼ਾਇਦ ਗੁਰਦੀਪ ਜੀ ਨਾਲ ਮੇਰੀ ਪਹਿਲੋਂ ਗੱਲ ਹੋ ਚੁੱਕੀ ਆ ਤੁਹਾਡੇ ਆਪਣੇ ਹਵਨ ਰੇਡੀਓ ਦੇ ਮਾਧਿਅਮ ਤੋਂ ਹੀ ਇਹਨਾਂ ਨੇ ਪਹਿਲੋਂ ਵੀ ਸ਼ਾਇਦ ਇਹ ਸਵਾਲ ਪੁੱਛਿਆ ਸੀ ਹੁਣ ਰਾਈਟ ਟਾਈਮ ਆ ਐਗਜ਼ੈਂਪਸ਼ਨ ਅਪਲਾਈ ਕਰਨ ਦਾ ਇੱਕ ਤਾਂ ਜੋ ਤੁਸੀਂ ਗੱਲ ਹੁਣੇ ਦੱਸੀ ਵੀ ਇੰਡੀਆ ਦਾ ਜਿਹੜਾ ਰਿਸਕ ਲੈਵਲ ਹੈ ਉਹ ਲੋ ਹੋ ਗਿਆ ਦੂਜਾ ਤੁਹਾਡੇ ਜਿਹੜਾ 491 ਐਜ਼ ਅ ਰਜਿਸਟਰਡ ਨਰਸ ਕ੍ਰਿਟੀਕਲ ਸਕਿੱਲਸ ਹੈ ਤੇ ਪਲੱਸ ਤੁਹਾਡੇ ਕੋਲ ਅਗਰ ਇੰਪਲੋਇਰ ਸਪੋਰਟ ਲੈਟਰ ਹੈਗੀ ਤਾਂ obviously this is the right time to apply for a travel ban exemption so please zarur apply karo
ji te is to baad sadne lagge jude ne jyoti singh hello sir and ma'am keh rahe ne hello ji jyoti ji bahut bahut swagat kehnde my question is regarding 408 visa actually my occupation is painting trade worker am I eligible to apply 408 or I will be considered for 408 visa under non critical sector thank you so much
haan ji jyoti ji tanu vi pata painting trade worker unfortunately a critical skills se nahi aa so tadi consideration jehdi hai non critical si hi hi aavegi agar tusi medical ya hor engineering professionals jehde na jehde critical skills chahge ne oh chunde ta 100% tadi critical skills honi so ਜੋ ਤੁਸੀਂ ਆਕੂਪੇਸ਼ਨ ਆਪਣਾ ਦੱਸਿਆ ਪੇਂਟਿੰਗ ਟ੍ਰੇਡ ਵਰਕਰ ਦਾ ਉਹ ਨਾਨ ਕ੍ਰਿਟੀਕਲ ਸੀ ਆਓ
ਜੀ ਸੋ ਅਗਲਾ ਸਵਾਲ ਮੈਂ ਸ਼ਾਮਿਲ ਕਰਦੀ ਚਾਹੁੰਦੀ ਹਾਂ ਮਾਇੰਕ ਸਚਦੇਵਾ ਹੋਰੀ ਨੇ ਸੋ ਮਾਇੰਕ ਸਚਦੇਵਾ ਪੁੱਛ ਰਹੇ ਨੇ ਆਈ ਐਮ ਵਰਕਿੰਗ ਐਜ ਵੈਲਡਰ ਇਨ ਸਿਡਨੀ ਐਂਡ ਮੀਟਿੰਗ 190 ਅਲੀਜੀਬਿਲਿਟੀ ਬਟ ਨਾਓ ਆਈ ਐਮ ਪਲਾਨਿੰਗ ਟੂ ਮੂਵ ਟੂ ਰੀਜਨਲ ਬਟ ਆਈ ਡੋਂਟ ਹੈਵ ਐਨੀ ਜੋਬ ਇਨ ਰੀਜਨਲ ਐਂਡ ਆਈ ਡੋਂਟ ਹੈਵ ਐਨੀ ਆਈਡੀਆ ਹਾਓ ਲੌਂਗ ਵਿਲ ਇਟ ਟੇਕ ਟੂ ਗੈਟ ਜੋਬ If in between I got 190 invitation, but I will not have job at that time of filing PR, then what I will do? Will I be still eligible?
Yes, you will be, Mangzi. Agar tade ko experience hai gaai, aaj di date se te tusi 190 di expression of interest pai hoi ya, ਜਿਹੜਾ ਨੋਮੀਨੇਸ਼ਨ ਤੁਹਾਨੂੰ ਆਊਗਾ ਉਹ ਬੇਸਡ ਔਨ ਇਨਫੋਰਮੇਸ਼ਨ ਜਿਹੜੀ ਤੁਸੀਂ ਅੱਜ ਤੱਕ ਪ੍ਰੋਵਾਈਡ ਕੀਤੀ ਆ ਉਸ ਬੇਸ ਤੇ ਆਊਗਾ ਸੋ ਰੱਬ ਨਾ ਕਰੇ ਤੁਹਾਨੂੰ ਅਗਰ ਜੋਬ ਲੱਭਣ ਚ ਰੀਜਨਲ ਏਰੀਆ ਚ ਪ੍ਰੋਬਲਮ ਹੋ ਜਾਵੇ ਜਾਂ ਕੁਛ ਟਾਈਮ ਤੱਕ ਨਹੀਂ ਮਿਲੇ ਯੂ ਸਟਿਲ ਵਿਲ ਬੀ ਐਲੀਜੀਬਲ ਐਸ ਲੌਂਗ ਐਸ ਤੁਹਾਨੂੰ ਇਨਵੀਟੇਸ਼ਨ ਆਊਗਾ ਸੋ ਅਗੇਨ ਅਗਰ ਫਿਰ ਹੋਰ ਇੱਕ ਫੈਕਟ ਮੈਂ ਦੱਸਦਾ ਵੈਲਡਰਸ ਦੀ ਇੰਨੀ ਸ਼ੋਰਟੇਜ ਹੈ ਰੀਜਨਲ ਆਸਟ੍ਰੇਲੀਆ ਚ ਤੇ ਜਿੰਨਾ ਬੰਦਿਆਂ ਕੋਲ ਐਕਸਪੀਰੀਅੰਸ ਆ ਉਹਨਾਂ ਨੂੰ ਜੋਬ ਲੱਭਣ ਚ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਕੋਈ ਪ੍ਰੋਬਲਮ ਨਹੀਂ ਆ ਰਹੀ ਸੋ ਮਤਲਬ ਕਹਿ ਲਓ ਕਿ ਤੁਹਾਡੇ ਪੀਸ ਆਫ ਮਾਈਂਡ ਲਈ ਮੈਂ ਦੱਸਦਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤੁਸੀਂ ਰੀਜਨਲ ਅਪਰੋਚ ਕਰਦੇ ਇੰਪਲੋਇਰ ਨੂੰ ਚਾਂਸਿਸ ਆ ਵੈਰੀ ਹਾਈ ਕਿ ਤੁਹਾਨੂੰ ਜੋਬ ਮਿਲਣ ਦੇ ਚਾਂਸਿਸ ਹੈਗੇ ਨੇ ਪਰ ਤੁਹਾਡਾ ਜਵਾਬ ਇਹ ਆ ਕਿ ਯੈਸ ਯੂ ਵਿਲ ਸਟਿਲ ਬੀ ਐਲੀਜੀਬਲ ਅਗਰ ਤੁਹਾਡੇ ਕੋਲ ਜੋਬ ਉਸ ਦੌਰਾਨ ਅਗਰ ਤੁਹਾਡੇ ਕੋਲ ਜੋਬ ਨਹੀਂ ਹੁੰਦੀ
ਠੀਕ ਤੇ ਅੱਗੇ ਜੋਤੀ ਸਿੰਘ ਇੱਕ ਵਾਰ ਦੁਬਾਰਾ ਜੁੜੇ ਨੇ ਤੇ ਜੋਤੀ ਪੁੱਛ ਰਹੇ ਨੇ ਕਹਿੰਦੇ ਸਰ ਆਈ ਵਾਂਟ ਟੂ ਕਨਫਰਮ ਕੈਨ ਆਈ ਅਪਲਾਈ ਫਾਰ 408 ਵੀਜ਼ਾ ਔਰ ਨਾਟ ਥੈਂਕਸ
ਜੋਤੀ ਜੀ 408 ਲਈ ਨਾਨ ਕ੍ਰਿਟੀਕਲਸ ਵਾਲਿਆਂ ਨੇ ਵੀ ਅਪਲਾਈ ਕੀਤਾ ਸੋ ਉਹਨਾਂ ਦੇ ਆਏ ਵੀ ਆ ਹਾਊਏਵਰ ਡਿਪਾਰਟਮੈਂਟ ਹਮੇਸ਼ਾ ਡਿਸਕਰੇਜ ਕਰਦਾ ਰਿਹਾ ਕਿ ਅਗਰ ਤੁਸੀਂ ਨਾਨ ਕ੍ਰਿਟੀਕਲਸ ਆ ਤੇ ਨਾ ਅਪਲਾਈ ਕਰੋ ਡਿਪਾਰਟਮੈਂਟ ਦਾ ਸਟੈਂਡ ਹਮੇਸ਼ਾ ਆ ਹੀ ਰਿਹਾ ਹੈ ਕਿ ਅਗਰ ਤੁਹਾਡੇ ਕੋਲ ਹੋਰ ਪਾਥਵੇਜ ਹੈਗੇ ਨੇ 408 ਸਿਰਫ ਉਹਨਾਂ ਲਈ ਕੱਢਿਆ ਸੀ ਜਿਹਨਾਂ ਕੋਲ ਕੋਈ ਪਾਥਵੇ ਨਹੀਂ ਹੈ ਤੇ ਪੈਂਡੇਮਿਕ ਪੈਂਡੇਮਿਕ ਕਰਕੇ ਉਹਨਾਂ ਨੂੰ ਕੋਈ ਵੀਜ਼ਾ ਅਪਲਾਈ ਕਰਨਾ ਪੈਣਾ ਇਹਦਾ ਆਂਸਰ ਯੈਸ ਐਂਡ ਨੋ ਆ ਡਿਪਾਰਟਮੈਂਟ ਐਨਕਰੇਜ ਨਹੀਂ ਕਰਦਾ ਬਟ ਯੂ ਨੋ ਐਪਲੀਕੈਂਟਸ ਨੇ ਪਾਏ ਆ ਉਹਨਾਂ ਦੇ ਆਏ ਵੀ ਹੈਗੇ ਆ ਸੋ ਆਈ ਹੋਪ ਯੂ ਗੋਟ ਦ ਮੈਸੇਜ
ਜੀ ਤੇ ਇਸ ਤੋਂ ਬਾਅਦ ਗੁਰਦੀਪ ਸਿੰਘ ਦੁਬਾਰਾ ਜੁੜੇ ਨੇ ਸਾਡੇ ਨਾਲ ਤੇ ਕਹਿ ਰਹੇ ਨੇ ਥੈਂਕ ਯੂ ਵੈਰੀ ਮਚ ਸਰ ਤੇ ਪੂਰਾ ਮੈਸੇਜ ਮੈਂ ਜ਼ਰੂਰ ਪੜ੍ਹਦੀ ਜਾਂਦੀ ਹਾਂ ਰਣਵੀਰ ਜੀ, ਕਹਿੰਦੇ ਤੁਹਾਡਾ ਰਿਪਲਾਈ ਹਰ ਵਾਰ ਹੈਲਪ ਵੀ ਕਰਦਾ ਤੇ ਪੋਜ਼ਿਟਿਵਿਟੀ ਵੀ ਦਿੰਦਾ। ਆਈ ਵਿਲ ਸ਼ੇਅਰ ਅਵਰ ਸਕਸੈਸ ਇਨ ਐਗਜ਼ੈਂਪਸ਼ਨ ਵਾਂਸ ਵੀ ਗੈਟ ਇਟ। ਥੈਂਕ ਯੂ ਵੈਰੀ ਮੱਚ ਸਰ ਐਂਡ ਮੈਮ।
ਬਹੁਤ ਹੀ ਅੱਛਾ ਰਿਮਾਈਂਡਰ ਤੁਸੀਂ ਦਿੱਤਾ ਪਹਿਲੀ ਗੱਲ ਤੇ, ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਦੀਪ ਜੀ। ਦੂਜਾ ਮੈਂ ਫਿਰ ਹਰਮਨ ਰੇਡੀਓ ਰਾਹੀਂ ਇਹ ਰਿਕੁਐਸਟ ਕਰੂੰਗਾ, ਕਿਸੇ ਦੀ ਟਰੈਵਲ ਬੈਨ ਐਗਜ਼ੈਂਪਸ਼ਨ ਹੁੰਦੀ ਆ, ਰਿਕੁਐਸਟ ਅਪਰੂਵ ਹੁੰਦੀ ਆ, ਕਿਸੇ ਦਾ ਵੀਜ਼ਾ ਹੁੰਦਾ, ਪਲੀਜ਼ ਜ਼ਰੂਰ ਸ਼ੇਅਰ ਕਰੋ। ਇੱਥੇ ਅਸੀਂ ਪ੍ਰੋਗਰਾਮ ਨੂੰ ਸਿਰਫ ਤੇ ਸਿਰਫ ਕਹਿ ਲਓ ਮਾਈਗ੍ਰੇਸ਼ਨ ਲਾਅ ਨਾਲ ਰਿਲੇਟਡ ਬੋਰਿੰਗ ਸਟੱਫ ਜਿਹੜਾ ਹੈ ਜਿਹਨੂੰ ਕਹਿ ਲਓ, ਉਹਦੇ ਨਾਲ ਆਪਾਂ ਨਹੀਂ ਭਰਨਾ ਚਾਹੁੰਦੇ। ਆਪਾਂ ਸਕਸੈਸ ਸਟੋਰੀਜ਼ ਵੀ ਦੇਖਣਾ ਚਾਹੁੰਦੇ ਹਾਂ, ਆਪਾਂ ਹੈਪੀ ਫੇਸਿਸ ਦੇਖਣਾ ਚਾਹੁੰਦੇ ਹਾਂ। ਉਹਦੇ ਨਾਲ ਤੁਹਾਡੇ ਸ਼ੇਅਰ ਕਰਨ ਦੇ ਨਾਲ ਦੂਜਿਆਂ ਦਾ ਹੌਸਲਾ, ਜਿਹੜੇ ਲਾਈਨ ਚ ਲੱਗੇ ਨੇ ਉਹਨਾਂ ਦਾ ਹੌਸਲਾ ਬਹੁਤ ਵੱਧਦਾ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਅਗਰ ਤੁਹਾਡਾ ਉਹਦਾ ਉਹਦੀ ਐਗਜ਼ੈਂਪਸ਼ਨ ਤੇ ਪਲੀਜ਼ ਬਾਈ ਆਲ ਮੀਨਸ ਰੇਡੀਓ ਤੇ ਸ਼ੇਅਰ ਕਰਿਓ ਤਾਂ ਕਿ ਦੂਜਿਆਂ ਨੂੰ ਹੌਸਲਾ ਹੋਵੇ। ਬਾਕੀ ਬੈਸਟ ਆਫ ਲੱਕ ਮੇਰੇ ਵੱਲੋਂ ਤੁਹਾਡੀ ਐਗਜ਼ੈਂਪਸ਼ਨ ਦਾ ਕਰੇ ਜਲਦੀ ਹੀ ਆਵੇ ਤੇ ਤੁਸੀਂ ਸ਼ੇਅਰ ਕਰੋ ਸਾਡੇ ਨਾਲ।
ਜੀ ਬਿਲਕੁਲ। ਸੋ ਸਾਡੇ ਵੱਲੋਂ ਸ਼ੁਭ ਇੱਛਾਵਾਂ ਗੁਰਦੀਪ ਸਿੰਘ ਜੀ, ਮਯੰਕ ਜੀ, ਜੋਤੀ ਜੀ, ਜਿਹੜੇ ਵੀ ਦੋਸਤ ਹਮੇਸ਼ਾ ਇੱਕ ਉਮੀਦ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਅਸੀਂ ਹਮੇਸ਼ਾ ਹੀ ਉਹਨਾਂ ਦੇ ਲਈ ਸ਼ੁਭ ਇੱਛਾਵਾਂ ਰੱਖਦੇ ਹਾਂ, ਦੁਆ ਕਰਦੇ ਹਾਂ ਕਿ ਤੁਸੀਂ ਬਹੁਤ ਜਲਦ ਹਨਾ ਆਪਣੇ ਮਿੱਥੇ ਹੋਏ ਟੀਚੇ ਜਿਹੜੇ ਆ ਉਹਨਾਂ ਨੂੰ ਪੂਰਿਆਂ ਕਰਕੇ ਅੱਗੇ ਵਧੋ। ਤੇ ਪ੍ਰੋਗਰਾਮ ਦੌਰਾਨ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਕਿ ਤੁਹਾਡਾ ਕੋਈ ਵੀ ਜਿਹੜਾ ਸਵਾਲ ਹੈ ਜਿਹੜਾ ਸਾਡੇ ਤੱਕ ਪਹੁੰਚਦਾ ਹੈ ਅਸੀਂ ਜ਼ਰੂਰ ਸਾਂਝਾ ਵੀ ਕਰਦੇ ਰਹੀਏ, ਤੇ ਉਹਦੇ ਲਈ ਵਾਜਿਬ ਜਿਹੜਾ ਵੀ ਜਵਾਬ ਹੈ ਸਾਡੇ ਮਾਈਗ੍ਰੇਸ਼ਨ ਐਕਸਪਰਟ ਆਪਣੇ ਵੱਲੋਂ ਕੋਸ਼ਿਸ਼ ਦੇ ਨਾਲ ਦਿੰਦੇ ਨੇ। ਤੇ ਪ੍ਰੋਗਰਾਮ ਜਿਹੜਾ ਇਸ ਵੇਲੇ ਦੋਸਤੋ ਚੱਲ ਰਿਹਾ। ਜੀ
ਸੋਰੀ ਸੋਰੀ, ਮੈਂ ਕਹਿ ਰਿਹਾ, ਮੈਂ ਛੋਟਾ ਜਿਹਾ ਐਗਜ਼ਾਮਪਲ ਇੱਥੇ ਸ਼ੇਅਰ ਕਰਨਾ ਚਾਹੁੰਦਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਹੁਣ ਮੈਂ ਕਲਾਇੰਟਸ ਦਾ ਓਬਵੀਅਸਲੀ ਪ੍ਰਾਈਵੇਸੀ ਕਰਕੇ ਨਾਂ ਨਹੀਂ ਲੈ ਸਕਦਾ, ਲੇਕਿਨ ਮੈਂ ਸ਼ੇਅਰ ਕਰਦਾ ਹਾਂ ਸਰਕਮਸਟੈਂਸ। ਮੇਰੇ ਕਲਾਇੰਟ ਸੀ, ਉਹਨਾਂ ਕੋਲ ਵੀਜ਼ਾ ਦਾ ਸਟੇਟਸ ਨਹੀਂ ਸੀ, ਉਹਨਾਂ ਦਾ ਅਨਫੋਰਚੁਨੇਟਲੀ ਵੀਜ਼ਾ ਸਟੇਟਸ ਕੋਈ ਵੀ ਨਹੀਂ ਸੀ, ਇੱਥੇ ਇਲੀਗਲ ਸੀ। ਠੀਕ ਆ, ਕੱਲ ਪਰਸੋਂ ਦੀ ਖਬਰ ਆ ਕਿ ਇੱਕ ਤੇ ਉਹਨਾਂ ਨੂੰ ਲੀਗਲ ਸਟੇ ਤੇ ਪਹਿਲੋਂ ਮਿਲਿਆ, ਚਲੋ ਰੱਬ ਦੀ ਮਿਹਰ ਹੋਈ। ਕੱਲ ਹੀ ਪਰਸੋਂ ਦੀ ਖਬਰ ਹੈ ਕਿ ਉਹਨਾਂ ਕੋਲ ਫੁੱਲ ਵਰਕ ਰਾਈਟਸ ਆ ਗਏ ਨੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਉਹ ਕਾਲ ਤੇ ਕਿੰਨੇ ਖੁਸ਼ ਸੀ, ਇਨਫੈਕਟ ਉਹਨਾਂ ਤੋਂ ਜ਼ਿਆਦਾ ਖੁਸ਼ ਮੈਂ ਸੀ ਬਈ ਇੱਕ ਪੋਜ਼ਿਟਿਵ ਰਿਜ਼ਲਟ ਆਇਆ, ਉਹਨਾਂ ਨੂੰ ਲੀਗਲ ਸਟੇ ਮਿਲ ਗਿਆ, ਫੁੱਲ ਵਰਕ ਰਾਈਟਸ ਮਿਲ ਗਏ ਆ ਜਦੋਂ ਤੱਕ ਉਹਨਾਂ ਦਾ ਵੀਜ਼ਾ ਡਿਸਾਈਡ ਨਹੀਂ ਹੁੰਦਾ। ਸੋ ਦਿਲੋਂ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੀਆਂ ਖਬਰਾਂ ਸ਼ੇਅਰ ਕਰੀਦੀਆਂ। ਮੈਂ ਪਲੀਜ਼ ਸਾਰਿਆਂ ਨੂੰ ਐਨਕਰੇਜ ਕਰੂੰਗਾ ਕਿ ਆਪਣੀ ਪੋਜ਼ਿਟਿਵ ਸਕਸੈਸ ਸਟੋਰੀਜ਼ ਜ਼ਰੂਰ ਸ਼ੇਅਰ ਕਰੋ ਪਲੀਜ਼।
ਜੀ ਜੀ ਬਿਲਕੁਲ। ਸੋ ਦੋਸਤੋ, ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ, ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਸੋ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਅਸੀਂ ਜ਼ਰੂਰ ਸ਼ਾਮਲ ਵੀ ਕਰਦੇ ਜਾਈਏ, ਤੇ ਉਹਨਾਂ ਸਵਾਲਾਂ ਦੇ ਲਈ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਜਵਾਬ ਜਿਹੜਾ ਉਹ ਵੀ ਨਾਲੋ ਨਾਲ ਤੁਹਾਨੂੰ ਦਿੰਦੇ ਜਾਈਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਈਮੇਲ ਦੇ ਜ਼ਰੀਏ, ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ, ਜਾਂ ਤੁਸੀਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-11। ਚੱਲ ਰਹੀ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਦਰਜ ਕਰ ਸਕਦੇ ਹੋ, ਉਹ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਕਰਾਂਗੇ ਸਾਂਝਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਜਿਹੜੇ ਆ ਉਹ ਅਸੀਂ ਲੈਂਦੇ ਜਾਵਾਂਗੇ, ਪਰ ਇਹਦੇ ਨਾਲ ਹੀ ਨਾਲ ਇੱਕ ਹੋਰ ਜਿਹੜਾ ਸਵਾਲ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹਾਂਗੇ ਰਣਵੀਰ ਜੀ, ਕਿ ਸਰਕਾਰ ਵੱਲੋਂ ਜਿਹੜਾ ਇੱਕ ਖੇਤੀਬਾੜੀ ਵੀਜ਼ਾ, ਐਗਰੀਕਲਚਰ ਵੀਜ਼ਾ ਜਿਹੜਾ ਸੀ ਉਹ ਵੀ ਅਨਾਉਂਸ ਕੀਤਾ ਗਿਆ ਸੀਗਾ, ਉਹਦੇ ਉੱਤੇ ਵੀ ਸ਼ਾਇਦ ਇੱਕ ਅੱਧੀ ਕੋਈ ਅਪਡੇਟ ਹੈ, ਸੋ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਜਾਣਨਾ ਪਾਓ।
ਹਾਂਜੀ, ਦੇਖੋ, ਗਵਰਨਮੈਂਟ ਨੇ ਪਹਿਲੋਂ ਹੀ ਇਹ ਐਲਾਨ ਕਰਤਾ ਸੀ ਕਿ ਅਸੀਂ ਐਗਰੀਕਲਚਰ ਵੀਜ਼ਾ ਕੱਢਾਂਗੇ, ਕਿਉਂਕਿ ਐਗਰੀਕਲਚਰ ਜਿਹੜੇ ਫਾਰਮਰ ਜਾਂ ਕਿਸਾਨ ਕਿੱਤਾ ਹੈ ਉਹਨਾਂ ਵੱਲੋਂ ਫੀਡਬੈਕ ਇਹ ਸੀ ਕਿ ਸਾਨੂੰ ਕਾਮਿਆਂ ਦੀ ਇੰਨੀ ਘਾਟ ਆ ਕਿ ਕਈ ਜਿਹੜੀਆਂ ਫਸਲਾਂ ਹੈ ਸਾਡੀਆਂ ਉਹ ਏਦਾਂ ਹੀ ਸੜ ਜਾਂਦੀਆਂ, ਜਿੰਨਾ ਪਲੱਕ ਕੀਤੇ ਕਹਿ ਲਓ ਮੈਂਡਰੀਨਸ ਆ, ਹੋਰ ਕੋਈ ਫਸਲ ਆ, ਉਹ ਬਿਨਾਂ ਪਲੱਕ ਕੀਤੇ ਸੜ ਗਿਆ ਰਿਹਾ। ਸੋ ਗਵਰਨਮੈਂਟ ਨੇ ਇਹਨੂੰ ਕਾਫੀ ਸੀਰੀਅਸਲੀ ਲਿਆ, ਐਗਰੀਕਲਚਰ ਵੀਜ਼ਾ ਜਿਹੜਾ ਅਨਾਊਂਸ ਕੀਤਾ। ਅੱਜ ਦੀ ਡੇਟ ਚ ਵੀ ਜੇ ਆਪਾਂ ਦੇਖੀਏ ਤਾਂ ਈਸਟ ਟਿਮੋਰ ਤੋਂ ਕਾਫੀ ਵਰਕਰਸ ਜਿਹੜੇ ਨੇ ਉਹ ਸੀਜ਼ਨਲ ਵਰਕ ਪ੍ਰੋਗਰਾਮ ਦੇ ਅੰਡਰ ਇੱਥੇ ਆ ਰਹੇ ਨੇ, ਫਾਰਮਰਸ ਦੀ ਹੈਲਪ ਕਰ ਰਹੇ ਨੇ। ਫਾਰਮਰਸ ਦਾ ਫੀਡਬੈਕ ਉਸ ਰਿਗਾਰਡ ਚ ਇਹ ਆ ਕਿ ਇਹ ਸਾਡੇ ਲਾਈਨ ਨੇ ਇਹ ਜਿਹੜੇ ਆਉਂਦੇ ਨੇ ਹੁਣ ਐਗਰੀਕਲਚਰ ਵੀਜ਼ਾ ਵੀਜ਼ਾ ਬਾਰੇ ਮਿਨਿਸਟਰ ਨੇ ਹੁਣ ਰੀਸੈਂਟ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਡੇਟ ਤੈਅ ਕਰਨ ਲੱਗੇ ਹਾਂ ਜਲਦੀ ਹੀ ਕਿ ਕਦੋਂ ਤੋਂ ਇੰਪਲੀਮੈਂਟ ਹੋਊਗਾ ਉਹਦਾ ਫਾਇਦਾ ਕਹਿ ਲਓ ਇੰਪਲੋਇਰਸ ਨੂੰ ਇਹ ਹੋਣਾ ਹੈ ਕਿ ਇਹਨਾਂ ਨੇ ਸਰਟਨ ਸੈਟ ਆਫ ਕੰਟਰੀਜ਼ ਦਿੱਤੀਆਂ ਜਿਨ੍ਹਾਂ ਤੋਂ ਤੁਸੀਂ ਵਰਕਰਸ ਜਿਹੜੇ ਆ ਉਹ ਉਸ ਵੀਜ਼ੇ ਤੇ ਇੱਥੇ ਆ ਸਕਦੇ ਆ ਸੋ ਲੇਬਰ ਸ਼ੋਰਟੇਜ ਦੀ ਪ੍ਰੋਬਲਮ ਸਪੈਸ਼ਲੀ ਪੈਂਡੇਮਿਕ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਈ ਆ ਇਸ ਕਰਕੇ ਇਹਦੀ ਅਨਾਊਂਸਮੈਂਟ ਜਲਦੀ ਹੀ ਸੁਣਨ ਚ ਮਿਲੇਗੀ ਤੇ ਕੀ ਉਹਦੇ ਰਿਕੁਆਇਰਮੈਂਟ ਉਹ ਵੀ ਜਲਦੀ ਸੁਣਨ ਚ ਮਿਲਣਗੇ
ਠੀਕ ਤੇ ਇਸ ਦੌਰਾਨ ਸਾਡੇ ਨਾਲ ਅਰੁਣ ਚੌਧਰੀ ਹੁਰੀ ਜੁੜੇ ਨੇ ਸਵਾਗਤ ਕਰਦੇ ਅਰੁਣ ਜੀ ਤੁਹਾਡਾ ਕਹਿੰਦੇ ਹੋਪ ਇਜ਼ ਦਾ ਕੀ ਆਫ ਸਕਸੈਸ ਥੈਂਕਸ
ਵੈਰੀ ਪੋਜ਼ਿਟਿਵ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਅਰੁਣ ਜੀ ਕਿ ਹੋਪ ਇਜ਼ ਦਾ ਕੀ ਆਫ ਸਕਸੈਸ ਹੋਪ ਐਂਡ ਪਲੱਸ ਐਕਸ਼ਨ ਅਲੋਂਗ ਵਿਦ ਇਟ ਐਕਸ਼ਨ ਵੀ ਐਕਸ਼ਨ ਮੇਰੀ ਅਸੰਪਸ਼ਨ ਹੈ ਵੀ ਆਪਾਂ ਸਾਰੇ ਹੀ ਸਾਰੇ ਨਹੀਂ ਲਿੱਤਾ ਤੇ ਹੋਪ ਡੈਫੀਨੇਟਲੀ ਇਜ਼ ਦਾ ਕੀ ਪੋਜ਼ਿਟਿਵ ਮਾਇੰਡ ਪੋਜ਼ਿਟਿਵ ਐਟੀਟਿਊਡ ਜ਼ਰੂਰ ਯੂ ਨੋ ਕੀ ਟੂ ਸਕਸੈਸ ਆ ਸਪੈਸ਼ਲੀ ਜਦੋਂ ਆਪਾਂ ਅੱਜ ਦੀ ਡੇਟ ਚ ਇਹ ਜਿਹੜਾ ਤੁਹਾਡਾ ਸਟੇਟਮੈਂਟ ਹੈ ਉਹ ਸਭ ਤੋਂ ਜ਼ਿਆਦਾ ਵੈਲਿਡ ਆ ਕਿਉਂਕਿ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਜਨਰਲ ਸਕਿੱਲ ਮਾਈਗ੍ਰੇਸ਼ਨ ਜਿੱਦਾਂ ਮੈਂ ਕਿਹਾ ਬਹੁਤ ਹਾਰਡ ਹੋ ਗਈ ਆ ਸੋ ਯੂ ਨੋ ਓਬਵੀਅਸਲੀ ਪੋਜ਼ਿਟਿਵਿਟੀ ਐਂਡ ਹੋਪ ਇਜ਼ ਡੈਫੀਨੇਟਲੀ ਦਾ ਕੀ ਸੋ ਥੈਂਕ ਯੂ ਫਾਰ ਦਾ ਕਮੈਂਟ ਅਰੁਣ ਜੀ ਥੈਂਕਸ
ਜੀ ਜੀ ਬਿਲਕੁਲ ਤੇ ਅੱਗੇ ਮਹਾਵੀਰ ਸਿੰਘ ਦੁਆਨ ਹੁਰੀ ਵੀ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਦਾ ਸਵਾਲ ਵੀ ਲੈਂਦੀ ਜਾਣੀ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਮਹਾਵੀਰ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਸਰ ਕੈਨ ਆ ਰਜਿਸਟਰ ਨਰਸ ਮੇਲ ਹੂ ਇਜ਼ ਔਨ 491 ਐਟ ਸਾਊਥ ਆਸਟ੍ਰੇਲੀਆ ਗੈਟ ਟਰੈਵਲ ਐਗਜ਼ੈਂਪਸ਼ਨ ਫਾਰ ਮੈਰਿਜ
ਹਾਂ ਜੋ ਤੁਸੀਂ ਸਿਨੈਰੀਓ ਦੱਸ ਰਹੇ ਹੋ ਮਹਾਵੀਰ ਜੀ ਮੈਨੂੰ ਫਰੋਮ ਮੈਮਰੀ ਇਹ ਧਿਆਨ ਆ ਸ਼ਾਇਦ ਤੁਸੀਂ ਆਪਣੇ ਬੇਟੇ ਬਾਰੇ ਆ ਕੁਸ਼ਚਨ ਪਹਿਲਾਂ ਵੀ ਪੁੱਛਿਆ ਸੀ ਇਫ ਆਮ ਨੋਟ ਰੋਂਗ ਕਰੈਕਟ ਮੀ ਇਫ ਆਮ ਰੋਂਗ ਜਿਹੜਾ ਟਰੈਵਲ ਐਗਜ਼ੈਂਪਸ਼ਨ ਫਾਰ ਮੈਰਿਜ ਆ ਨਾ ਉਹ ਅਨਫੋਰਚੁਨੇਟਲੀ ਮਹਾਵੀਰ ਜੀ ਉਹ ਕੰਪੈਲਿੰਗ ਰੀਜ਼ਨਸ ਚ ਨਹੀਂ ਹੁੰਦਾ ਭਾਵੇਂ ਤੁਸੀਂ ਅੱਜ ਦੀ ਡੇਟ ਚ ਰਜਿਸਟਰਡ ਨਰਸ ਜਾਂ ਇੱਥੇ ਕ੍ਰਿਟੀਕਲ ਸੈਕਟਰ ਜਾਂ ਬਟ ਜੇ ਮੈਂ ਕਹਾਂ ਕਿ ਮੈਂ ਮੈਰਿਜ ਕਰੂੰ ਇੰਡੀਆ ਜਾਣਾ ਹੈ ਉਸ ਬੇਸ ਤੇ ਐਗਜ਼ੈਂਪਸ਼ਨ ਜਿਹੜਾ ਹੈ ਉਹ ਲੈਸ ਲਾਈਕਲੀ ਆ ਕਿ ਉਹ ਸਕਸੀਡ ਹੋਊਗਾ ਉਸ ਬੇਸਿਸ ਤੇ ਕੁਛ ਕੰਪੈਲਿੰਗ ਅੱਜ ਦੀ ਡੇਟ ਚ ਡਿਪਾਰਟਮੈਂਟ ਨੇ ਕੰਪੈਲਿੰਗ ਰੀਜ਼ਨ ਦੱਸਿਆ ਕ੍ਰਿਟੀਕਲ ਇੰਜਰੀ ਜਾਂ ਹੈਲਥ ਕਿਸੇ ਦੀ ਖਰਾਬ ਹੈ ਜਾਂ ਅਨਫੋਰਚੁਨੇਟਲੀ ਕੋਈ ਪਾਸ ਅਵੇ ਹੋ ਗਿਆ ਨੀਅਰ ਐਂਡ ਡੀਅਰ ਉੱਤੇ ਐਗਜ਼ੈਂਪਸ਼ਨਸ ਮਿਲਣੀਆਂ ਪੋਸੀਬਲ ਨੇ ਅਨਫੋਰਚੁਨੇਟਲੀ ਮੈਰਿਜ ਲਈ ਆਮ ਸੋ ਸੋਰੀ ਉਹਦਾ ਸਕਸੈਸ ਰੇਟ ਘੱਟ ਗਿਆ ਨੀਅਰ ਐਂਡ
ਡੀਅਰ ਸੋ ਰਣਬੀਰ ਜੀ ਬਹੁਤ ਸਾਰੇ ਜਿਹੜੇ ਦੋਸਤ ਹੈ ਉਹ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਹੁੰਦੇ ਆ ਪ੍ਰੋਗਰਾਮ ਦੌਰਾਨ ਤੇ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਜੇਕਰ ਕੋਈ ਦੋਸਤ ਜਿਹੜੇ ਆ ਫੋਨ ਦੇ ਰਾਹੀਂ ਸਾਡੇ ਨਾਲ ਆਪਣਾ ਸਵਾਲ ਜਿਹੜਾ ਸਾਂਝਾ ਕਰਨਾ ਚਾਹੁੰਦੇ ਆ ਫੋਨ ਨੰਬਰ ਮੈਂ ਇੱਕ ਵਾਰ ਫਿਰ ਦੱਸ ਦਿੰਦੀ ਹਾਂ 02-8599-2811 ਸਾਡਾ ਫੋਨ ਨੰਬਰ ਹੈ ਅੱਛਾ ਇਸ ਦੌਰਾਨ ਜਿਵੇਂ ਕੁਛ ਦੋਸਤ ਜਿਹੜੇ ਆ ਉਹ ਬੜੇ ਜਿਹੜੀ ਨਵੀਂ ਇੱਕ ਅਪਡੇਟ ਆਈ ਆ ਹਨਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਵਾਲੀ ਹਨਾ ਉਹਨੂੰ ਲੈ ਕੇ ਥੋੜੇ ਸੁਰਖਰੂ ਜਿਹਾ ਵੀ ਮਹਿਸੂਸ ਕਰ ਰਹੇ ਹੋਣਗੇ ਤੇ ਬਹੁਤ ਸਾਰਿਆਂ ਦੇ ਜਿਹੜੇ ਸਵਾਲ ਹੈ ਉਹ ਐਗਜ਼ੈਂਪਸ਼ਨਸ ਨੂੰ ਲੈ ਕੇ ਜਿਵੇਂ ਆਪਾਂ ਪੇਰੈਂਟਸ ਦੀ ਗੱਲ ਕੀਤੀ ਹੈ ਹਨਾ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐਗਜ਼ੈਂਪਸ਼ਨਸ ਆ ਉਹਨਾਂ ਬਾਰੇ ਕਾਫੀ ਦੇਰ ਤੋਂ ਹੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੇ ਉਹ ਜਿਹੜੇ ਇੱਥੇ ਅਸਲ ਦੇ ਵਿੱਚ ਫਸੇ ਹੋਏ ਆ ਜਾਂ ਫਿਰ ਜਿਹੜੇ ਉਥੋਂ ਇੱਥੇ ਆਉਣਾ ਚਾਹੁੰਦੇ ਆ ਹਨਾ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਜਿਹੜੀਆਂ ਆ ਉਹਨਾਂ ਨੂੰ ਘੇਰੀ ਬੈਠੀਆਂ ਆ ਪਰ ਕਿਸੇ ਵੀ ਹਾਲ ਚ ਉਹ ਬਾਹਰ ਨਿਕਲਣ ਦੀ ਜਿਹੜੀ ਆ ਕੋਸ਼ਿਸ਼ ਉਹਦੇ ਵਿੱਚ ਅਜੇ ਕਾਮਯਾਬ ਨਹੀਂ ਹੋ ਰਹੇ ਸੋ ਇੱਥੇ ਤਾਂ ਜਿਵੇਂ ਅਸੀਂ ਬਾਰ ਬਾਰ ਇਹੀ ਗੱਲ ਕਰ ਰਹੇ ਹਾਂ ਕਿ ਜਦੋਂ ਤੱਕ ਤੁਹਾਡੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਜਿਹੜੀ ਆ ਪੂਰੀ ਨਹੀਂ ਹੁੰਦੀ ਜਿੰਨੀ ਜਲਦੀ ਜਿੰਨੀ ਫੀਸਦੀ ਜਿਹੜੇ ਲੋਕ ਹੈ ਉਹ ਵੈਕਸੀਨੇਟਡ ਹੋ ਜਾਣਗੇ ਓਨੀ ਹੀ ਜਲਦੀ ਜਿਹੜੀ ਟਰੈਵਲ ਬੈਨ ਜਿਹੜੇ ਖੁੱਲਣ ਦੀ ਜਿਹੜੀ ਪ੍ਰਕਿਰਿਆ ਆ ਉਹਦੇ ਵੱਲ ਸਰਕਾਰ ਦਾ ਜਿਹੜਾ ਧਿਆਨ ਹੈ ਉਹ ਜਾਣਾ ਖੈਰ ਇਹ ਗੱਲ ਅੱਗੇ ਤੋਰਾਂਗੇ ਫਿਲਹਾਲ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਜਾਂਦੀ ਹਾਂ ਜੀ ਸਾਡੇ ਨਾਲ ਜੁੜੇ ਨੇ ਜੀ 799 ਤੋਂ ਕਾਲਰ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਮੈਂ ਅਰਸ਼ ਬੋਲ ਰਿਹਾ ਕੈਨਬਰਾ ਤੋਂ
ਜੀ ਅਰਸ਼ ਜੀ ਸਵਾਗਤ ਕਰਦੇ ਹਾਂ
ਕੀ ਸਵਾਲ
ਹੈ ਹਾਂਜੀ 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 ਸਰ ਮੇਰਾ ਸਵਾਲ ਸੀਗਾ ਮੈਂ ਕੈਨਬਰਾ ਤੋਂ ਪਿਛਲੇ 2 ਸਾਲ ਤੋਂ ਰਹਿ ਰਿਹਾ ਇੱਥੇ ਔਰ ਮੇਰੀ ਵਾਈਫ ਇੱਥੇ ਸੋਫਟਵੇਅਰ ਇੰਜੀਨੀਅਰਿੰਗ ਕਰ ਰਹੀ ਹੈ ਔਰ ਨੈਕਸਟ ਈਅਰ ਉਹਨਾਂ ਦੀ ਸੋਫਟ ਇੰਜੀਨੀਅਰ ਕੰਪਲੀਟ ਹੋਏਗੀ ਜਦ ਅਸੀਂ ਇੱਥੇ ਮੂਵ ਹੋਏ ਸੀਗੇ ਉਹਨਾਂ ਕੋਲ ਇਲੈਕਟ੍ਰੋਨਿਕਸ ਇੰਜੀਨੀਅਰ ਪ੍ਰੋਫੈਸ਼ਨਲ ਦੀ ਸਕਿੱਲ ਅਸੈਸਮੈਂਟ ਹੈ, ਬਟ ਤਦ ਉਹ ਲਿਸਟ ਸੀਗੀ ਡਿਊ ਟੂ ਕੋਵਿਡ ਕਰਕੇ ਇਹਨਾਂ ਨੇ ਲਿਸਟ ਰਿਮੂਵ ਕਰ ਦਿੱਤੀ ਸੀ। ਕੋਈ ਪੋਸੀਬਿਲਿਟੀ ਅੱਗੇ ਚਾਂਸਿਸ ਹੈ ਇਸੀ ਦੀ ਲਿਸਟ ਤੋਂ ਕਿ ਹਰ ਚਾਨੇ ਬਾਅਦ ਅਪਡੇਟ ਹੁੰਦੀ ਹੈ, ਐਨੀ ਪੋਸੀਬਿਲਿਟੀ ਐਡ ਹੋਣਗੀਆਂ ਜਾਂ ਕਿਵੇਂ ਨਹੀਂ?
ਹਾਂਜੀ, ਇਹ ਜਿਹੜਾ ਗੁੱਡ ਕੁਐਸਚਨ, ਬਟ ਇਹ ਜਿਹੜੀ ਲਿਸਟ ਚ ਫੇਰ ਬਦਲ ਹੁੰਦੀ ਹੈ ਨਾ, ਤੁਸੀਂ ਸੁਣ ਪਾ ਰਹੇ ਹੋ ਮੈਨੂੰ?
ਹਾਂਜੀ
ਹਾਂਜੀ, ਜਿਹੜੀ ਲਿਸਟ ਚ ਫੇਰ ਬਦਲ, ਉਹ ਹਮੇਸ਼ਾ ਇੰਡਸਟਰੀ ਫੀਡਬੈਕ ਦੇ ਬੇਸ ਤੇ ਹੁੰਦੀ ਆ। ਸੋ ਅਗਰ ਜਿੱਦਾਂ ਤੁਸੀਂ ਕਹਿ ਰਹੇ ਇਲੈਕਟ੍ਰੀਕਲ ਇੰਜੀਨੀਅਰ ਜਾਂ ਇਲੈਕਟ੍ਰੋਨਿਕਸ ਇੰਜੀਨੀਅਰ, ਕੋਈ ਵੀ ਆਕੂਪੇਸ਼ਨ ਆ, ਜਿਹਦੀ ਡਿਮਾਂਡ ਜ਼ਿਆਦਾ ਹੈ ਪਰਟੀਕੁਲਰ ਸਟੇਟ ਚ, ਤੇ ਉਸ ਬੇਸ ਤੇ ਉਹਨਾਂ ਨੂੰ ਫੀਡਬੈਕ ਮਿਲਦਾ ਹੈ ਕੈਨਬਰਾ ਮੈਟ੍ਰਿਕਸ ਚ ਜੋ ਇੰਪਲੀਮੈਂਟ ਕਰਦੇ ਨੇ। ਸੋ ਇਹ ਫੇਰ ਬਦਲ ਹਮੇਸ਼ਾ ਹੁੰਦੀ ਰਹਿੰਦੀ ਆ, ਚਾਂਸਿਸ ਕੀ ਹੈਗੇ ਨੇ, ਮੈਂ ਸ਼ੋਰ ਸ਼ੋਰਟ ਇਹਦਾ ਆਂਸਰ ਤੁਹਾਨੂੰ ਨਹੀਂ ਦੇ ਸਕਦਾ, ਕਿਉਂਕਿ ਇਹ ਚ ਐਨ ਨੰਬਰ ਆਫ ਫੈਕਟਰਸ ਨੇ ਜਿਹੜੇ ਮੇਰੇ ਕੰਟਰੋਲ ਚ ਨਹੀਂ ਨੇ। ਪਰ ਇੰਨਾ ਜ਼ਰੂਰ ਕਹੂੰਗਾ ਕਿ ਇੰਜੀਨੀਅਰ ਜਿਹੜੇ ਆ ਉਹ ਆਫ ਐਂਡ ਆਨ ਹੁੰਦੇ ਹੀ ਰਹਿੰਦੇ ਆ ਲਿਸਟ ਤੋਂ। ਸੋ ਚਾਂਸਿਸ ਆਰ ਦੇਅਰ ਕਿ ਉਸ ਬੇਸ ਤੇ ਵਿਦ ਇਨ ਅ ਫਿਊ ਮੰਥਸ ਸ਼ਾਇਦ ਉਸ ਲਿਸਟ ਨੂੰ ਅਗਰ ਚੇਂਜ ਕਰ ਦੇ ਤਾਂ ਇੰਜੀਨੀਅਰਸ ਮੇ ਬੀ ਇਨਕਲੂਡਡ।
ਹਾਂਜੀ, ਕਿਉਂਕਿ ਐਕਚੁਅਲੀ ਉਹ ਸੋਫਟਵੇਅਰ ਇੰਜੀਨੀਅਰਿੰਗ ਕਰ ਰਹੇ ਨੇ, ਬਟ ਹਜੇ ਇੱਕ ਸਾਲ ਪ੍ਰੋਫੈਸ਼ਨਲ ਵੀ ਕਰਨਾ ਹੈ ਉਹਨਾਂ ਨੇ। ਸੋ ਇਟਸ ਬੈਟਰ ਟੂ ਸਟੇ ਇਨ ਦੈਟ ਸਟੇਟ ਫੋਰ ਦਾ ਅਪਕਮਿੰਗ ਈਅਰਸ, ਲਾਈਕ ਫੋਰ ਦਾ ਆਈ ਟੀ ਸੈਕਟਰ।
ਇਟ ਇਜ਼
ਅ ਗੁੱਡ ਚੋਇਸ,
ਇਟ ਇਜ਼, ਇਟ ਇਜ਼, ਇਟ ਇਜ਼। ਇਫ ਯੂ ਆਰ, ਅਗਰ ਤੁਸੀਂ ਰਹਿ ਰਹੇ ਹੋ ਨਾ ਉੱਥੇ ਕੈਨਬਰਾ ਆਲਰੇਡੀ, ਅਗਰ ਤੁਸੀਂ ਕੈਨਬਰਾ ਮੈਟ੍ਰਿਕਸ ਨੂੰ ਚੰਗੀ ਤਰ੍ਹਾਂ ਦੇਖੋ, ਉਹ ਹਮੇਸ਼ਾ ਰਿਵਾਰਡ ਆਪਣੇ ਗ੍ਰੈਜੂਏਟਸ ਜਾਂ ਜਿਹੜੇ ਉੱਥੇ ਰਹੇ ਆ ਜਾਂ ਜਿਨ੍ਹਾਂ ਨੇ ਉੱਥੇ ਵਰਕ ਐਕਸਕਲੇਮ ਕੀਤਾ ਉਹਨਾਂ ਨੂੰ ਰਿਵਾਰਡ ਦਿੰਦੇ ਨੇ। ਠੀਕ ਹੈ, ਅੱਜ ਦੀ ਡੇਟ ਚ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਬੈਸਟ ਸਟੇਟ ਫੋਰ ਆਈ ਟੀ ਆਕੂਪੇਸ਼ਨ ਇਜ਼ ਨਿਊ ਸਾਊਥ ਵੇਲਸ, ਲੇਕਿਨ ਇਹ ਕਹਿਣਾ ਗਲਤ ਹੋਊਗਾ ਕਿ ਕੈਨਬਰਾ ਚ ਅਗਰ ਤੁਸੀਂ ਹੈਗੇ ਆ ਤੇ ਕੈਨਬਰਾ ਚ ਤੁਹਾਨੂੰ ਇਨਵਾਈਟ ਨਹੀਂ ਮਿਲੂਗੀ। ਸੋ ਇੱਕ ਐਡਵਾਈਸ ਮੈਂ ਦੇ ਸਕਦਾ, ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਸੋਫਟਵੇਅਰ ਇੰਜੀਨੀਅਰ ਨੇ, ਜਿਹੜਾ ਅਗਰ ਆਪਾਂ 190 ਦੀ ਹੀ ਗੱਲ ਕਰੀਏ ਤੇ ਕੰਪੀਟੀਸ਼ਨ ਇੰਨਾ ਹਾਈ ਹੈ। ਸੋ ਮੇਕ ਸ਼ੋਰ ਕਿ ਉਹਨਾਂ ਦੇ ਪੁਆਇੰਟਸ ਜਿਹੜੇ ਨੇ ਉਹ ਐਟਲੀਸਟ 90 ਤੱਕ ਜ਼ਰੂਰ ਕਰਨ।
ਹਾਂਜੀ,
ਸੋ ਪ੍ਰੋਫੈਸ਼ਨਲ ਈਅਰ 80
ਜ਼ਰੂਰ,
ਪ੍ਰੋਫੈਸ਼ਨਲ ਈਅਰ 80 90, ਇਫ ਪੋਸੀਬਲ 1 ਈਅਰ ਆਫ ਵਰਕ ਐਕਸਪੀਰੀਅੰਸ। ਠੀਕ ਆ, ਇਹ ਜ਼ਰੂਰ ਹੋਵੇ। ਦੇਖੋ ਸੋਫਟਵੇਅਰ ਇੰਜੀਨੀਅਰਿੰਗ ਅਗਰ ਉਹ ਬੈਚਲਰਸ ਜਾਂ ਮਾਸਟਰਸ ਕਰ ਰਹੇ ਨੇ, ਉਹਨਾਂ ਨੂੰ ਗ੍ਰੈਜੂਏਟ ਵੀਜ਼ਾ ਜ਼ਰੂਰ ਮਿਲੂਗਾ, ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਮੇਰੇ ਖਿਆਲ ਨਾਲ, ਰਾਈਟ?
ਹਾਂਜੀ
ਹਾਂਜੀ ਹਾਂਜੀ ਬਿਲਕੁਲ। ਉਹ ਜਿਹੜਾ 2 ਸਾਲ ਮਿਲਣਗੇ ਨਾ, ਉਹ ਤੁਹਾਡਾ ਨਾ ਨਾ ਯੂ ਮੋਸਟ ਵੈਲਕਮ, ਬਟ ਉਹ ਤੁਸੀਂ ਮੈਕਸੀਮਾਈਜ਼ ਕਰੋ ਆਪਣੇ ਪੁਆਇੰਟਸ। ਤੁਸੀਂ ਅਗਰ ਕੈਨਬਰਾ ਵੀ ਰਹਿ ਰਹੇ ਆ ਤੇ ਉੱਥੋਂ ਗ੍ਰੈਜੂਏਟ ਆ ਤੇ ਚਾਂਸਿਸ ਆ ਵੈਰੀ ਹਾਈ ਕਿ ਤੁਹਾਨੂੰ ਉੱਥੋਂ ਇਨਵਾਈਟ।
ਹਾਂਜੀ,
ਓਕੇ ਜੀ, ਬੈਸਟ ਆਫ ਲੱਕ।
ਐਕਚੁਅਲੀ ਮੈਂ ਨਾ ਇੰਡੀਆ ਤੋਂ ਰਜਿਸਟਰਡ ਫਾਰਮਾਸਿਸਟ ਵੀ ਆ। ਹਾਂਜੀ, ਇੰਡੀਆ ਤੋਂ ਮੈਂ ਰਜਿਸਟਰਡ ਫਾਰਮਾਸਿਸਟ ਵੀ ਆ, ਔਰ ਇੱਥੇ ਬੈਸਟ ਪੋਸੀਬਿਲਿਟੀ ਮੈਂ ਆਪਣੀ ਰਜਿਸਟਰਡ ਫਾਰਮਾਸਿਸਟ ਦੀ ਸਕਿੱਲ ਅਸੈਸਮੈਂਟ ਕਰਵਾ ਰਿਹਾ ਆ। ਇਟਸ ਗੋਨਾ ਟੇਕ ਅ ਲਿਟਲ ਬਿਟ ਟਾਈਮ, ਔਰ ਫਾਰਮਾਸਿਸਟ ਲਈ ਵੀ ਅੱਗੇ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ ਨਿਊ ਸਾਊਥ ਵੇਲਸ।
100%
ਥੈਂਕ ਯੂ ਫਾਰ ਦ ਗਾਈਡੈਂਸ।
No issues, ਤੁਸੀਂ ਮੈਨੂੰ ਰਿੰਗ ਵੀ ਕਰ ਲਿਓ ਅਗਰ ਤੁਸੀਂ ਡਿਟੇਲਸ ਗੱਲ ਕਰਨੀ ਆ, ਯੂ ਕੈਨ ਰਿੰਗ ਮੀ ਦੇ ਆਪਾਂ ਹੋਰ ਆਪਸ਼ਨਸ ਅਗਰ ਪੋਸੀਬਲ ਹੋਏ ਤੇ ਉਹ ਵੀ ਡਿਸਕਸ ਕਰ ਲਾਂਗੇ। No issues sir, no issues, best of luck।
ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ ਥੈਂਕ ਯੂ,
ਗੁੱਡ ਲੱਕ ਜੀ। ਤੇ ਅਗਲਾ ਜਿਹੜਾ ਸਵਾਲ ਹੈ ਮੈਂ ਸ਼ਾਮਿਲ ਕਰਦੀ ਹਾਂ, ਪਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਸਵਾਲ ਸਾਂਝਾ ਕਰ ਰਹੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਪਰਵਿੰਦਰ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਆਲਵੇਸ ਲਿਸਨ ਮਾਈਗ੍ਰੇਸ਼ਨ ਸ਼ੋ ਐਂਡ ਗਿਵ ਮੀ ਲੋਟ ਆਫ ਇਨਫੋਰਮੇਸ਼ਨ। ਮਾਈ ਕੁਐਸਚਨ ਇਜ਼, ਆਈ ਹੈਵ ਅਪਲਾਈਡ 491 ਵੀਜ਼ਾ ਆਫ ਸ਼ੋਰ 13 ਮੰਥਸ ਅਗੋ ਐਜ਼ ਮੈਟਲ ਫੈਬਰੀਕੇਟਰ ਐਂਡ ਸਟਿਲ ਵੇਟਿੰਗ ਫਾਰ ਫਾਈਲ ਓਪਨ। ਪ੍ਰੋਸੈਸਿੰਗ ਟਾਈਮ 13 ਮੰਥਸ, 90% ਸ਼ੋਇੰਗ ਆਨ home affairs. When I can expect to file open, medicals and PCC are still pending.
Pending means expire nahi hoye ya inhone attach nahi kite, agar wo clarify kar den, but agar na bhi karan, main just say kahunga ki agar attached hai gaya ta ta great ya, agar ek saal di expiry nahi hoyi ta hor great ya, kyunki apan nu nave dene pende agar ek saal ho gaya hove, eh ta Parvinder ji nu pata hi hona। ਦੂਜੀ ਗੱਲ 491 ਦੇ ਪ੍ਰੋਸੈਸਿੰਗ ਟਾਈਮਸ, ਅਗੇਨ ਕਹਿ ਲਓ ਕੋਵਿਡ ਇੱਕ ਰੀਜ਼ਨ ਹੋ ਸਕਦਾ ਉਹਦਾ ਜਿਹੜੇ ਕਰਕੇ ਡਿਲੇ ਆ। ਜਿਹੜੇ ਤੁਸੀਂ 90% ਕਹਿ ਰਹੇ ਨਾ ਉਹ ਡੇਟਾ ਜਿਹੜਾ ਉਹ ਇੱਕ ਸ਼ੋਰਟ ਸ਼ੋਰਟ ਗਾਰੰਟੀ ਨਹੀਂ ਦਿੰਦਾ ਕਿ ਆਪਣੀ ਫਾਈਲ ਉਨੀ ਦੇਰ ਚ ਪਿਕ ਹੋਊਗੀ। ਸੋ ਆਪਾਂ ਅਗਰ ਗੱਲ ਕਰੀਏ ਕਿ ਉਹ 10% ਫਾਈਲ ਜਿਹੜੀਆਂ ਨੇ ਉਹ ਹਾਇਰ ਪ੍ਰੋਸੈਸਿੰਗ ਟਾਈਮ ਚ ਜਾਂਦੇ ਨੇ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜਾ ਆਪਣਾ ਇਮੀ ਲੋਗਿਨ ਇਮੀ ਅਕਾਊਂਟ ਆ ਉਹ ਚ ਪ੍ਰੋਸੈਸਿੰਗ ਟਾਈਮ ਚੇਂਜ ਹੁੰਦੇ ਰਹਿੰਦੇ ਆ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਮੇਰੀ ਐਪਲੀਕੇਸ਼ਨ ਜਿਹੜੀ ਆ ਉਹ ਐਲੋਕੇਟ ਹੋ ਜਾਣੀ ਕੇਸ ਆਫਿਸਰ। ਜੇ ਉਸ ਟਾਈਮ ਤੋਂ ਬਾਹਰ ਆ ਤੁਹਾਡੀ ਐਪਲੀਕੇਸ਼ਨ ਤਾਂ ਜ਼ਰੂਰ ਇੱਕ ਕਰਟਸੀ ਈਮੇਲ ਡਿਪਾਰਟਮੈਂਟ ਨੂੰ ਭੇਜੋ ਕਿ ਮੇਰੀ ਫਾਈਲ ਹਲੇ ਤੱਕ ਡਿਸਾਈਡ ਨਹੀਂ ਆ। ਅਨਦਰ ਥਿੰਗ ਪਰਵਿੰਦਰ ਜੀ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਡਿਸੀਜਨ ਰੈਡੀ ਫਾਈਲ ਰੱਖੋ, ਫਾਰਮ 80 ਆਪਣਾ ਨਾਲ ਅਟੈਚ ਰੱਖੋ, ਆਪਣੇ ਮੈਡੀਕਲਸ ਜਿਹੜੇ ਆ ਮੈਂ ਹੁਣੇ ਗੱਲ ਕਰ ਚੁੱਕਿਆ ਕਿ ਉਹ ਤੁਹਾਡੇ ਵੈਲਿਡ ਹੋਣ, ਪੁਲਿਸ ਕਲੀਅਰੈਂਸਾਂ ਤੁਹਾਡੀਆਂ ਵੈਲਿਡ ਹੋਣ ਤਾਂ ਕਿ ਕੇਸ ਆਫਿਸਰ ਨੂੰ ਦੁਬਾਰਾ ਕੁਛ ਨਾ ਮੰਗਣਾ ਪਵੇ ਤੁਹਾਡੇ ਤੋਂ। ਦੇਖੋ 491 ਤੁਸੀਂ ਅਪਲਾਈ ਕਰਦਾ ਓਬਵੀਅਸਲੀ ਤੁਹਾਨੂੰ ਇਨਵੀਟੇਸ਼ਨ ਆਇਆ ਸੀ, ਵੀਜ਼ਾ ਦਾ ਤੁਹਾਡਾ ਆਉਣਾ ਹੀ ਆਉਣਾ ਹੈ, ਦੈਟਸ ਅ ਪੋਜ਼ਿਟਿਵ। ਆਲਰਾਈਟ, ਵੇਟ ਥੋੜੀ ਪੇਨਫੁਲ ਆ ਬਟ ਅਗਰ ਵਿਦ ਇਨ ਕਹਿ ਲਓ ਪ੍ਰੋਸੈਸਿੰਗ ਟਾਈਮ ਹੈ ਜੋ ਤੁਹਾਡੇ ਈਮੇਲ ਅਕਾਊਂਟ ਸ਼ੋ ਕਰ ਰਿਹਾ ਤਾਂ ਥੋੜੀ ਵੇਟ ਕਰ ਲਓ, ਇਟਸ ਨੋਟ ਅ ਬਿਗ ਡੀਲ। ਬਾਕੀ ਤੁਹਾਡੇ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਪੋਜ਼ਿਟਿਵਿਟੀ ਦੀ ਗੱਲ ਕੀਤੀ ਆ। ਮੈਂ ਉਮੀਦ ਕਰਦਾ ਕਿ ਤੁਹਾਡਾ ਜਲਦੀ ਤੋਂ ਜਲਦੀ ਵੀਜ਼ਾ ਆਵੇ ਤਾਂ ਕਿ ਤੁਸੀਂ ਆਪਣੀ ਸਕਸੈਸ ਸਟੋਰੀ ਵੀ ਸਾਡੇ ਨਾਲ ਸ਼ੇਅਰ ਕਰ ਸਕੋ।
ਬਿਲਕੁਲ ਬਿਲਕੁਲ ਜੀ। ਤੇ ਇਸ ਤੋਂ ਬਾਅਦ ਮਹਾਂਵੀਰ ਸਿੰਘ ਦੁਆਨ ਜੁੜੇ ਨੇ ਔਰ ਥੈਂਕ ਯੂ ਕਹਿ ਰਹੇ ਨੇ, ਕਹਿੰਦੇ ਥੈਂਕ ਯੂ ਬੋਥ ਸਰ ਐਂਡ ਮੈਮ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਤਾਂ ਕੋਈ ਗੱਲ ਨੀ, ਥੈਂਕ ਯੂ ਵਾਲੀ, ਕਿਉਂਕਿ ਅਸੀਂ ਬੈਠੇ ਹੀ ਇਸ ਕਰਕੇ ਆ ਕਿ ਘੱਟੋ ਘੱਟ ਇਹ ਸਮਾਂ ਜਿਹੜਾ ਹੈ ਨਾ ਇਸ ਸਮੇਂ ਦੇ ਵਿੱਚ ਜਿਹੜੇ ਵੀ ਸਵਾਲ ਚਿੰਤਾਵਾਂ ਹਨਾ ਘੱਟੋ ਘੱਟ ਅਸੀਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਕੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰ ਸਕੀਏ। ਤੇ ਦੂਸਰੀ ਗੱਲ ਜਿਵੇਂ ਅਸੀਂ ਬਾਰ ਬਾਰ ਪੋਜ਼ਿਟਿਵਿਟੀ ਦੀ ਵੀ ਕਰਦੇ ਹਾਂ, ਸੋ ਇਸ ਸਮੇਂ 'ਚ ਪੋਜ਼ਿਟਿਵ ਰਹਿਣਾ ਬੜਾ ਜ਼ਰੂਰੀ ਹੈ ਤੇ ਸਕਾਰਾਤਮਕ ਹੋ ਕੇ ਹੀ ਕਹਿੰਦੇ ਹੁੰਦੇ ਆ ਵੀ ਉਮੀਦ ਤੇ ਆਪਾਂ ਕਹਿੰਦੇ ਆ ਵੀ ਦੁਨੀਆ ਖੜੀ ਆ ਤੇ ਉਮੀਦ ਬਣਾਈ ਰੱਖਣੀ ਵੀ ਬਹੁਤ ਜ਼ਰੂਰੀ ਹੁੰਦੀ ਆ ਔਰ ਉਮੀਦ ਬਣਾਈ ਰੱਖਣ ਦੇ ਲਈ ਸਕਾਰਾਤਮਕ ਰਹਿਣਾ ਬਹੁਤ ਜ਼ਰੂਰੀ ਹੁੰਦਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ। ਤੇ ਇਹਦੇ ਨਾਲ ਹੀ ਸਾਡੇ ਨਾਲ ਅਰਸ਼ ਜੁੜੇ ਨੇ, ਮੈਨੂੰ ਲੱਗਦਾ ਹੁਣੇ ਫੋਨ ਕਾਲ ਦੇ ਜ਼ਰੀਏ ਸ਼ਾਇਦ ਉਹਨਾਂ ਨੇ ਸਾਂਝ ਬਣਾਈ ਸੀ ਸਾਡੇ ਨਾਲ, ਥੈਂਕਸ ਫਾਰ ਸਪੋਰਟ ਕਹਿ ਰਹੇ ਨੇ ਜੀ।
ਯੂ ਮੋਸਟ ਵੈਲਕਮ ਸਰ ਐਂਡ ਬੈਸਟ ਆਫ ਲੱਕ
ਜੀ। ਸੋ ਗੁੱਡ ਲੱਕ ਜੀ ਅਰਸ਼ ਜੀ ਤੁਹਾਨੂੰ ਵੀ। ਤੇ ਦੋਸਤੋ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਸੋ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਅਸੀਂ ਹਰ ਵਾਰ ਦੀ ਤਰ੍ਹਾਂ ਯਾਨੀ ਹਰ ਵੀਰਵਾਰ ਜਿਵੇਂ 7 ਤੋਂ 8 ਵਜੇ ਦੇ ਸਮੇਂ ਦੌਰਾਨ ਤੁਹਾਡੇ ਜਿਹੜੇ ਸਵਾਲ ਹੈ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਹਮੇਸ਼ਾ ਸ਼ਾਮਿਲ ਕਰਦੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਦੇ ਉੱਤੇ ਜਿਹੜੀਆਂ ਰੀਸੈਂਟ ਅਪਡੇਟਸ ਹੋਈਆਂ ਆ ਉਹਨਾਂ ਦੇ ਉੱਤੇ ਵੀ ਗੱਲ ਕੀਤੀ ਹੈ। ਜੇਕਰ ਪ੍ਰੋਗਰਾਮ ਦਾ ਪਹਿਲਾ ਹਿੱਸਾ ਤੁਸੀਂ ਮਿਸ ਕਰ ਗਏ ਹੋ ਤਾਂ ਇਹ ਵੀਡੀਓ ਜਦੋਂ ਵੀ ਖਤਮ ਹੋਏਗੀ ਇਹ ਸਾਡੇ ਫੇਸਬੁੱਕ ਪੇਜ ਦੇ ਉੱਤੇ ਉਪਲਬਧ ਹੋਏਗੀ, ਉਸ ਫੇਸਬੁੱਕ ਪੇਜ ਤੇ ਤੁਸੀਂ ਦੁਬਾਰਾ ਇਸ ਨੂੰ ਸੁਣ ਕੇ ਉਹਨਾਂ ਅਪਡੇਟਸ ਬਾਰੇ ਵੀ ਜਾਣਕਾਰੀ ਲੈ ਸਕੋਗੇ। ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਇਹ ਵੀ ਦੱਸਦੇ ਜਾਂਦੇ ਕਿ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਜਿਹੜਾ ਆਪਣਾ ਸਵਾਲ ਉਹ ਸ਼ਾਮਲ ਨਹੀਂ ਕਰਨਾ ਚਾਹੁੰਦੇ ਜਾਂ ਤੁਸੀਂ ਨਿੱਜੀ ਤੌਰ ਦੇ ਉੱਤੇ ਰਾਏ ਜਿਹੜੀ ਹੈ ਉਹ ਲੈਣਾ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਤਾਂ ਇਸ ਵੀਡੀਓ ਦੇ ਹੇਠਾਂ ਅਸੀਂ ਹਮੇਸ਼ਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਜਿਹੜੇ ਕੰਟੈਕਟ ਲਿੰਕਸ ਆ ਉਹ ਜ਼ਰੂਰ ਸਾਂਝੇ ਕਰਦੇ ਹਾਂ। ਤੇ ਵੀਡੀਓ ਦੇ ਅਖੀਰ ਦੇ ਵਿੱਚ ਯਾਨੀ ਜਦੋਂ ਇਹ ਸਾਡਾ ਲਾਈਵ ਜਿਹੜਾ ਉਹ ਖਤਮ ਹੋਏਗਾ ਉਸ ਦੇ ਅਖੀਰ ਦੇ ਵਿੱਚ ਜਿਹੜੀ ਸਾਰੀ ਡਿਟੇਲ ਹੈ ਰਣਬੀਰ ਸਿੰਘ ਹੋਰਾਂ ਦੀ ਉਹ ਵੀ ਅਸੀਂ ਜ਼ਰੂਰ ਸਾਂਝੀ ਕਰਾਂਗੇ। ਸੋ ਨਿੱਜੀ ਤੌਰ ਦੇ ਉੱਤੇ ਜੇਕਰ ਤੁਸੀਂ ਆਪਣਾ ਸਵਾਲ ਸਭ ਦੇ ਸਾਹਮਣੇ ਪ੍ਰੋਗਰਾਮ ਦੌਰਾਨ ਨਹੀਂ ਵੀ ਪੁੱਛਣਾ ਚਾਹੁੰਦੇ ਤਾਂ ਤੁਸੀਂ ਨਿੱਜੀ ਤੌਰ ਦੇ ਉੱਤੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਈਮੇਲ ਕਰਕੇ ਵੀ ਆਪਣਾ ਸਵਾਲ ਜਿਹੜਾ ਉਹ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਤੇ ਰਣਵੀਰ ਜੀ ਜਿੰਨੀ ਦੇਰ ਤੱਕ ਹੋਰ ਦੋਸਤਾਂ ਦਾ ਕੋਈ ਸਵਾਲ ਨਹੀਂ ਆਉਂਦਾ ਓਨੀ ਦੇਰ ਤੱਕ ਜਿਹੜੇ ਇਸ ਵੇਲੇ ਜਿਹੜੇ ਲੋਕ ਹੈ ਉਹ ਉਡੀਕ ਰਹੇ ਆ, ਬਹੁਤ ਸਾਰਿਆਂ ਨੇ ਵੈਕਸੀਨੇਸ਼ਨ ਵੀ ਆਪਣੀ ਲਵਾ ਲਈ ਹੈ ਔਰ ਬਹੁਤੇ ਲੋਕਾਂ ਨੇ ਉਹਨਾਂ ਨੇ ਹੀ ਵੈਕਸੀਨੇਸ਼ਨ ਜਿਹੜੀ ਹੈ ਆਪਣੀ ਵੈਕਸੀਨ ਜਿਹੜੀ ਹੈ ਉਹ ਲਵਾਈ ਹੈ, ਦੋ ਦੋ ਡੋਜ਼ਸ ਜਿਹੜੀਆਂ ਪੂਰੀਆਂ ਕਰ ਚੁੱਕੇ ਆ, ਜਿਨ੍ਹਾਂ ਨੂੰ ਇੱਕ ਉਮੀਦ ਜਿਹੜੀ ਉਹ ਇਹ ਬਣੀ ਹੋਈ ਹੈ ਕਿ ਉਹਨਾਂ ਨੇ ਇੰਡੀਆ ਵਾਪਸ ਜਾਣਾ ਆ, ਪਰ ਜਦੋਂ ਤੱਕ ਜਿਹੜੇ ਹਾਲਾਤ ਆ ਉਹ ਸਾਜ਼ਗਾਰ ਨਹੀਂ ਹੁੰਦੇ ਨਾਲ ਨਾਲ ਚਿੰਤਾ ਇਹ ਵੀ ਬਣੀ ਹੋਈ ਆ ਕਿ ਵਾਪਸ ਆਉਣ ਦਾ ਜਿਹੜਾ ਰਾਹ ਆ ਉਹ ਉਹਨਾਂ ਲਈ ਬੰਦ ਨਾ ਹੋ ਜਾਵੇ, ਹਨਾ। ਸੋ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ?
ਜਿਹੜੀ ਕੋਵਿਡ ਵੈਕਸੀਨ ਆ, ਮੈਂ ਤਾਂ ਤੁਹਾਡੇ ਆਈ ਮੀਨ ਹਰਮਨ ਰੇਡੀਓ ਦੇ ਰਾਹੀਂ ਹਮੇਸ਼ਾ ਕਹਿੰਦਾ ਹਾਂ ਵੀ ਪਲੀਜ਼ ਅਗਰ ਤੁਸੀਂ ਐਲੀਜੀਬਲ ਹੈ ਤਾਂ ਜ਼ਰੂਰ ਲਵਾਓ
ਜੀ।
ਕਹਿ ਲਓ ਕਿ ਇਹ ਵੀ ਆਪਣਾ ਗਵਰਨਮੈਂਟ ਨੇ ਅਨਾਊਂਸ ਆਹੀ ਕੀਤਾ ਕਿ ਇਹ ਆਪਣਾ ਪਾਥਵੇ ਆ ਟੁਵਰਡਸ ਫਰੀਡਮ, ਤਾਂ ਪਲੀਜ਼ ਵੈਕਸੀਨੇਸ਼ਨ ਜਿਹੜੀ ਆ 100% ਜ਼ਰੂਰ ਆਓ। ਜਿਹੜੇ ਕੁਛ ਡਾਊਟਫੁਲ ਨੇ ਵੈਕਸੀਨ ਬਾਰੇ ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਪਲੀਜ਼ ਤੁਸੀਂ ਇਹ ਦੇਖ ਲਈ ਅੱਜ ਸਟੇਕ, ਜੇ ਆਪਾਂ ਨਹੀਂ ਲਵਾਉਂਦੇ ਹਾਂ ਤਾਂ ਆਪਾਂ ਆਪਣੇ ਨੀਅਰਸ ਐਂਡ ਡੀਅਰਸ ਜਾਂ ਆਪਣੇ ਆਪ ਨੂੰ ਹੈਲਥ ਵਾਈਜ਼ ਆਪਾਂ ਕਹਿ ਲਓ ਜੈਪਰਡੀ ਚ ਲੈ ਕੇ ਜਾਂਦੇ ਹਾਂ, ਆਪਣੀ ਹੈਲਥ ਖਰਾਬ ਹੋ ਸਕਦੀ ਹੈ। ਤੁਸੀਂ ਦੇਖ ਰਹੇ ਕਿੱਦਾਂ ਡੈਲਟਾ ਵੇਰੀਅੰਟ ਫੈਲ ਰਿਹਾ।
ਬਿਲਕੁਲ,
ਇਹ ਪਹਿਲਾ ਜਿਹੜੀ ਪ੍ਰਾਇਰਟੀ ਆ ਉਹ ਤਾਂ ਇਹ ਆ ਕਿ ਆਪਣੀ ਹੈਲਥ, ਇਹ ਆਪਾਂ ਕੱਲੇ ਬਾਰਡਰਸ ਓਪਨ ਜਾਂ ਟਰੈਵਲ ਜਾਂ ਮਾਈਗ੍ਰੇਸ਼ਨ ਵਾਸਤੇ ਨਹੀਂ ਕਰ ਰਹੇ, ਆਪਣੀ ਹੈਲਥ ਵਾਸਤੇ ਕਰ ਰਹੇ ਹਾਂ। ਦੂਜਾ ਜੇ ਆਪਾਂ ਉਹ ਕਰਾਂਗੇ ਇਫ ਵੀ ਫੋਲੋ ਦੈਟ ਟਰੈਕ, ਤਾਂ ਦੂਜਾ ਬਾਰਡਰਸ ਓਪਨਿੰਗ ਤੇ ਜਿਹੜਾ ਟਰੈਵਲ ਰੈਸਟ੍ਰਿਕਸ਼ਨ ਸਾਡੇ ਉਹ ਆਟੋਮੈਟਿਕਲੀ ਹੋਣਗੇ ਹੋਣਗੇ। ਹੁਣ ਮੈਂ ਕਈ ਜਾਣੇ ਕੋਲ ਸੁਣਦਾ ਕਿ ਭਾਜੀ ਇਹਨਾਂ ਨੇ ਤੇ 80% ਕਿਹਾ ਹੈ ਤੇ ਆਪਾਂ ਤੇ 20% ਵਾਲਿਆਂ ਚ ਆ ਜਾਣਾ ਹੈ। ਬੜੇ ਹਾਸੇ ਦੀ ਗੱਲ ਆ ਕਿ ਆਪਾਂ 20% ਵਾਲਿਆਂ ਚ ਆ ਜਾਣਾ ਹੈ, 80% ਵਾਲਿਆਂ ਨੂੰ ਭਾਜੀ ਲਵਾਉਣ ਦੋ ਤੇ ਆਪਾਂ 20% ਆ। ਜੇ ਸਾਰੇ ਹੀ ਏਦਾਂ ਸੋਚਣ ਲੱਗ ਗਏ ਤੇ 80% ਕਦੀ ਵੀ ਪੂਰਾ ਨਹੀਂ ਹੋਊਗਾ। ਸੋ ਮੈਂ ਰਿਕੁਐਸਟ ਕਰਦਾ ਕਿ ਆਪਣੀ ਹੈਲਥ ਦੀ ਖਾਤਰ, ਆਈ ਮੀਨ ਮਾਈਗ੍ਰੇਸ਼ਨ ਤਾਂ ਬਹੁਤ ਲੋਅਰ ਕਹਿ ਲਓ ਪ੍ਰਾਇਰਟੀ ਤੇ ਆਉਂਦਾ ਹੈ, ਆਪਣੀ ਹੈਲਥ ਦੀ ਖਾਤਰ ਪਲੀਜ਼ ਇਹ ਜ਼ਰੂਰ ਵੈਕਸੀਨੇਸ਼ਨ ਜਿਹੜੀ ਆ ਆਪਣਾ ਆਪਣੀ ਗਾਓ, ਅਗਰ ਤੁਸੀਂ ਐਲੀਜੀਬਲ ਆ ਤਾਂ 100% ਅਗਰ ਆਪਾਂ 80% ਦਾ ਮਾਰਕ ਜਿਹੜਾ ਉਹ ਮੀਟ ਕਰਦੇ ਹਾਂ ਤਾਂ ਡੈਫੀਨੇਟਲੀ ਬਾਰਡਰਸ ਓਪਨ ਹੋਣਗੇ ਹੋਣਗੇ, ਫਿਰ ਐਗਜ਼ੈਂਪਸ਼ਨ ਦੀ ਕੋਈ ਲੋੜ ਨਹੀਂ।
ਬਿਲਕੁਲ ਜੀ ਜੀ ਬਿਲਕੁਲ। ਸੋ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਰਣਬੀਰ ਜੀ, ਜੇ ਸਿਡਨੀ ਦੇ ਹਾਲਾਤ ਦੇਖੀਏ ਤਾਂ ਸਿਡਨੀ ਦੇ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਖਰਾਬ ਹੋ ਰਹੇ ਆ। ਅੱਜ ਵੀ 681 ਜਿਹੜੇ ਕੋਵਿਡ ਪੋਜ਼ਿਟਿਵ ਕੇਸ ਆਏ ਆ, ਤੇ ਜੇ ਅਸੀਂ ਅੱਜ ਵਿਕਟੋਰੀਆ ਦੀ ਗੱਲ ਕਰੀਏ, ਵਿਕਟੋਰੀਆ ਦੇ ਵਿੱਚ ਵੀ 57 ਜਿਹੜੇ ਕੇਸ ਆ ਉਹ ਪੋਜ਼ਿਟਿਵ ਪਾਏ ਗਏ ਆ। ਪਿਛਲੇ ਕੁਛ ਮਹੀਨਿਆਂ ਤੋਂ ਬਾਅਦ ਲਗਾਤਾਰ ਜਿਹੜੇ ਕੇਸ ਆਏ ਆ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਅੱਜ ਹੀ ਆਏ ਆ, ਤੇ ਇਹ ਵੀ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਆ। ਔਰ ਇੱਕ ਪਾਸੇ ਤਾਂ ਅਸੀਂ ਵੈਕਸੀਨ ਲਵਾਉਣ ਦੇ ਵਿੱਚ ਵੀ ਅਜੇ ਪਿੱਛੇ ਆ, ਦੂਸਰੀ ਗੱਲ ਇਹ ਕਿ ਜਿਹੜੀਆਂ ਕੋਵਿਡ ਦੇ ਦੌਰਾਨ ਪਾਬੰਦੀਆਂ ਜਿਹੜੀਆਂ ਲੱਗਦੀਆਂ ਉਹਨਾਂ ਨੂੰ ਵੀ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ, ਹਨਾ। ਇੱਕ ਪਾਸੇ ਅਸੀਂ ਬਹੁਤ ਜਿਹੜੇ ਲੋਕ ਵੇਖਦੇ ਆ ਹੁਣ ਪਿੱਛੇ ਜੇ ਜਿਹੜਾ ਟੀਵੀ ਦੇ ਵਿੱਚ ਜਦੋਂ ਖਬਰ ਸੁਣੀ ਆ, ਇੱਕ ਜਿਹੜੀ ਪਾਰਟੀ ਚੱਲ ਰਹੀ ਸੀਗੀ ਇਵਨ ਲਾਕਡਾਊਨ ਦੇ ਦੌਰਾਨ, ਹਨਾ, ਉਸ ਤੋਂ ਬਾਅਦ ਕੁਛ ਲੋਕ ਜਿਹੜੇ ਉਹ ਸਤਰਕ ਹੋਏ ਆ, ਪਰ ਉਹਦੇ ਨਾਲ ਨਾਲ ਸਿਹਤ ਮਹਿਕਮਾ ਜਿਹੜਾ ਉਹ ਵੀ ਸਤਰਕ ਹੋਇਆ, ਜਾਗਰੂਕ ਹੋਇਆ ਵੀ ਵਾਕਈ ਕਮਿਊਨਿਟੀ ਦੇ ਵਿੱਚ ਜੇਕਰ ਕੋਵਿਡ ਜਿਹੜਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿ ਰਿਹਾ, ਤਾਂ ਉਹਦਾ ਕਾਰਨ ਇਹੀ ਆ ਕਿ ਲੋਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਉਹਨਾਂ ਦੀ ਪਾਲਣਾ ਨਹੀਂ ਕਰਦੇ। ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਜੇ ਤਾਂ ਲੰਮੇ ਸਮੇਂ ਤੱਕ ਲਾਕਡਾਊਨ ਦੇ ਵਿੱਚ ਫਸੇ ਰਹਿਣਾ ਤਾਂ ਫੇਰ ਅਸੀਂ ਪਾਬੰਦੀਆਂ ਜਿਹੜੀਆਂ ਆ ਉਹਨਾਂ ਤੋਂ ਇਨਕਾਰੀ ਹੁੰਦੇ ਰਹੀਏ, ਫੇਰ ਤਾਂ ਦੇਖੋ ਫੇਰ ਤਾਂ ਅਸੀਂ ਉਮੀਦ ਬਣਾ ਹੀ ਨਹੀਂ ਸਕਦੇ, ਹਨਾ। ਪਰ ਜੇਕਰ ਅਸੀਂ ਇਹਨਾਂ ਪਾਬੰਦੀਆਂ ਤੋਂ ਬਾਹਰ ਆਉਣਾ ਆ ਤਾਂ ਉਹਦੇ ਲਈ ਸਾਨੂੰ ਜਿਹੜੀਆਂ ਪਾਬੰਦੀਆਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਪਾਲਣ ਨਹੀਂ ਕਰਦੇ, ਦੂਜੇ ਪਾਸੇ ਅਸੀਂ ਵੈਕਸੀਨ ਵੀ ਨਹੀਂ ਲਵਾਉਣਾ ਚਾਹੁੰਦੇ, ਤਾਂ ਫੇਰ ਕਹਿੰਦੇ ਹੁੰਦੇ ਆ ਵੀ ਹਾਲਾਤ ਨੂੰ ਵਿਗਾੜਨ ਦੇ ਲਈ ਅਸੀਂ ਜ਼ਿੰਮੇਵਾਰ ਵੀ ਖੋਦੇ ਹਾਂ। ਸੋ ਇਸ ਕਰਕੇ ਇਸ ਚੀਜ਼ ਨੂੰ ਜ਼ਿੰਮੇਵਾਰੀ ਦੇ ਨਾਲ ਸਮਝਣਾ ਪੈਣਾ ਸਾਨੂੰ। ਜੇ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ, ਜੇ ਅਸੀਂ ਜਿਹੜੀਆਂ ਪਾਬੰਦੀਆਂ ਦੀ ਗੱਲ ਕਰਦੇ ਹਾਂ, ਜਿੰਨੀ ਜਲਦੀ ਇਸ ਗੱਲ ਨੂੰ ਸਮਝ ਲਵਾਂਗੇ ਉਨੀ ਜਲਦੀ ਅਸੀਂ ਇਸ ਸਥਿਤੀ ਦੇ ਵਿੱਚੋਂ, ਇਹਨਾਂ ਹਾਲਾਤ ਦੇ ਵਿੱਚੋਂ ਬਾਹਰ ਆ ਜਾਵਾਂਗੇ।
ਵੈਰੀ ਵੈਲ ਸੈਡ, ਵੈਰੀ ਵੈਲ ਸੈਡ। ਇਹ ਤੋਂ ਬਿਹਤਰ ਮੈਂ ਵੀ ਬਿਆਨ ਨਹੀਂ ਕਰ ਸਕਦਾ ਵੀ ਇਹ ਕਿੰਨੀ ਅਰਜੈਂਟ ਆ। ਡਿਊ ਡਿਲੀਜੈਂਸ ਆਪਣੀ ਕਹਿ ਲਓ, ਅਵੇਅਰਨੈਸ ਬਹੁਤ ਜ਼ਰੂਰੀ ਆ। ਬ੍ਰੇਕਿੰਗ ਦਾ ਰੂਲਸ ਇਹ ਕਾਮਨ ਦੇਖਣ ਚ ਆ ਰਿਹਾ, ਜਿੰਨਾ ਆਪਾਂ ਰੂਲਸ ਬ੍ਰੇਕ ਕਰਾਂਗੇ ਓਨਾ ਹੀ ਇਹ ਫੈਲੂਗਾ। ਸੋ ਪਲੀਜ਼ ਜ਼ਰੂਰ ਧਿਆਨ ਰੱਖੋ ਇਹ ਸਭ ਚੀਜ਼ਾਂ ਦਾ। ਪਾਰਟੀਜ਼ ਤਾਂ ਚਲੋ ਸਾਰੀ ਉਮਰ ਕਰਨੀਆਂ ਹੀ ਆ, ਇੱਕ ਵਾਰ ਪੈਂਡੇਮਿਕ ਓਵਰ ਹੋ ਜਾਵੇ ਉਹਦੀ ਵੇਟ ਕਰ ਲਈਓ ਪਲੀਜ਼।
ਜੀ 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 ਬਿਲਕੁਲ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਸਾਡੇ ਨਾਲ ਕੋਈ ਹੋਰ ਵੀ ਸਵਾਲ ਸਾਂਝਾ ਕਰਨਾ ਹੈ ਤਾਂ ਜ਼ਰੂਰ ਆਪਣੇ ਜਿਹੜੇ ਸਵਾਲ ਹੈ ਪ੍ਰੋਗਰਾਮ ਦੀ ਰਹਿੰਦੀ ਸਮਾਂ ਸੀਮਾ ਦੇ ਵਿੱਚ ਸਾਨੂੰ ਭੇਜ ਦਿਓ, ਕਿਉਂਕਿ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਤੇ ਫੇਰ ਸਵਾਲ ਜਿਹੜੇ ਉਹ ਬਹੁਤ ਤੇਜ਼ੀ ਦੇ ਨਾਲ ਆਉਣੇ ਸ਼ੁਰੂ ਹੋ ਜਾਂਦੇ ਆ। ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਥੋੜਾ ਬਚਿਆ, ਪਰ ਜੇਕਰ ਤੁਸੀਂ ਅਜੇ ਵੀ ਕੋਈ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਆਪਣੇ ਜਿਹੜੇ ਸਵਾਲ ਆ ਜਾਂ ਤਾਂ ਸਾਨੂੰ ਈਮੇਲ ਕਰ ਦਿਓ request@harmanradio.com ਤੇ, ਜਾਂ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਕਰ ਦਿਓ ਜਾਂ ਕਾਲ ਕਰਕੇ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜ ਸਕਦੇ ਹੋ। ਚੱਲ ਰਹੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ ਤੇ ਸਾਡੇ ਨਾਲ ਅਖੀਰ ਦੇ ਵਿੱਚ, ਕਿਉਂਕਿ ਬਹੁਤ ਵਾਰ ਐਵੇਂ ਹੁੰਦਾ ਕਿ ਪ੍ਰੋਗਰਾਮ ਦਾ ਜਦੋਂ ਸਮਾਂ ਜਿਹੜਾ ਉਹ ਬਹੁਤ ਥੋੜਾ ਰਹਿ ਜਾਂਦਾ, ਜਦੋਂ 2 ਮਿੰਟ ਬਾਕੀ ਹੁੰਦੀ ਆ, ਬਾਕੀ ਰਹਿ ਜਾਂਦੇ ਆ ਤੇ ਸਵਾਲ ਜਿਹੜੇ ਉਹ ਧੜਾ ਧੜ ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਜਾਂਦੇ ਆ। ਪਰ ਇਸ ਵੇਲੇ ਤੁਹਾਡੇ ਕੋਲ ਸਮਾਂ ਹੈ, ਸਾਡੇ ਮਾਈਗ੍ਰੇਸ਼ਨ ਐਕਸਪਰਟ ਕੋਲ ਸਮਾਂ ਹੈ, ਪ੍ਰੋਗਰਾਮ ਦੇ ਵਿੱਚ ਸਮਾਂ ਹੈ, ਔਰ ਤੁਸੀਂ ਸਾਨੂੰ ਆਪਣੇ ਸਵਾਲ ਇਸ ਰਹਿੰਦੇ ਸਮੇਂ ਦੇ ਵਿੱਚ ਭੇਜ ਸਕਦੇ ਹੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਦੌਰਾਨ ਤੁਹਾਡੇ ਜਿਹੜੇ ਸਵਾਲ ਹੈ ਉਹ ਸ਼ਾਮਲ ਕਰਦੇ ਰਹੀਏ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅਗਲੇ ਸਵਾਲ ਦੀ ਉਡੀਕ ਜ਼ਰੂਰ, ਪਰ ਇਹਦੇ ਨਾਲ ਹੀ ਪ੍ਰੋਗਰਾਮ ਦੌਰਾਨ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਮਾਈਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਜਿਹੜੀਆਂ ਬਹੁਤ ਛੇਤੀ ਛੇਤੀ ਹੁੰਦੀਆਂ, ਅਪਡੇਟਸ ਜਿਹੜੀਆਂ ਆ ਉਹ ਬਹੁਤ ਛੇਤੀ ਛੇਤੀ ਆਉਂਦੀਆਂ, ਪਰ ਕਿਉਂਕਿ ਆ ਸਮਾਂ ਜਿਹੜਾ ਆ ਉਹ ਬੜਾ ਪਿਛਲੇ 2 ਸਾਲ ਤੋਂ ਹਨਾ ਬਹੁਤ ਹੀ ਅਨਪ੍ਰੋਡਕਟਿਵ ਬਣਿਆ ਰਿਹਾ, ਅਨਿਸ਼ਚਿਤ ਬਣਿਆ ਰਿਹਾ। ਸੋ ਉਹਦੇ ਕਾਰਨ ਜਿਹੜੇ ਬਹੁਤ ਸਾਰੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਦੇਰੀ ਹੋ ਰਹੀ ਆ, ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸਵਾਲ ਆ ਸਾਡੇ ਤੱਕ ਪਹੁੰਚ ਰਹੇ ਆ ਕਿ ਇੰਨੇ ਇੰਨੇ ਮਹੀਨੇ ਹੋ ਗਏ ਆ ਫਾਈਲ ਲਗਾਈ ਨੂੰ, ਪਰ ਅਜੇ ਤੱਕ ਕੋਈ ਵੀ ਜਿਹੜਾ ਰਿਸਪੋਂਸ ਆ ਉਧਰੋਂ ਨਹੀਂ ਆ ਰਿਹਾ। ਇਹਦਾ ਕਾਰਨ ਇਹ ਵੀ ਆ ਕਿ ਬਾਰ ਬਾਰ ਜਿਹੜੀ ਤਾਲਾ ਬੰਦਗਦੀ ਆ, ਔਰ ਜਿਹੜਾ ਸਟਾਫ ਆ, ਮੈਨੂੰ ਲੱਗਦਾ ਕਿਸੇ ਵੀ ਵਿਭਾਗ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਦੇਖ ਲਓ, ਜਿਹੜਾ ਸਟਾਫ ਆ ਉਹਦੀ ਗਿਣਤੀ ਜਿਹੜੀ ਆ ਉਹ ਘਟਾ ਦਿੱਤੀ ਜਾਂਦੀ ਆ, ਔਰ ਜਿਹੜਾ ਉਹ ਲਿਮਿਟਡ ਸਟਾਫ ਆ ਉਸ ਲਿਮਿਟਡ ਸਟਾਫ ਤੋਂ ਜਦੋਂ ਕੰਮ ਲਿਆ ਜਾਂਦਾ। ਕੀ ਲੱਗਦਾ ਰਣਬੀਰ ਜੀ, ਇਹ ਵੀ ਇੱਕ ਕਾਰਨ ਰਹਿੰਦਾ ਹੋਏਗਾ?
ਹਾਂਜੀ, ਕੋਵਿਡ ਰੀਜ਼ਨਿੰਗ ਤਾਂ ਡਿਪਾਰਟਮੈਂਟ ਨੇ ਪਹਿਲਾਂ ਹੀ ਕਲੈਰੀਫਾਈ ਕੀਤਾ ਹੈ ਕਿ ਅਗਰ ਪ੍ਰੋਸੈਸਿੰਗ ਟਾਈਮਸ ਤੇ ਡਿਲੇਸ ਜਿਹੜੀਆਂ ਚੱਲ ਰਹੀਆਂ, ਜਿੱਦਾਂ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਯੂ ਨੋ ਇਹ ਚ ਕੋਈ ਖਾਸ ਰਿਕੁਆਇਰਮੈਂਟ ਨਹੀਂ ਹੁੰਦੇ ਅਪਰੂਵਲ ਦੇ। ਸੋ ਪ੍ਰੋਸੈਸਿੰਗ ਟਾਈਮ ਪਹਿਲਾਂ 90 ਡੇਜ਼ ਸੀ, 6 ਮਹੀਨੇ ਹੋਇਆ, ਹੁਣ ਕਈ ਫਾਈਲਾਂ 8 ਤੋਂ 12 ਮਹੀਨੇ ਲੈ ਰਹੀਆਂ ਨੇ। ਟੈਂਪਰੇਰੀ ਜਿਹੜਾ ਗ੍ਰੈਜੂਏਟ ਵੀਜ਼ਾ ਹੈ ਉਹ 2 ਮਹੀਨੇ 3 ਮਹੀਨੇ ਚ ਅਪਰੂਵ ਹੁੰਦਾ ਸੀ, ਹੁਣ 6 ਮਹੀਨੇ ਤੋਂ 8 ਮਹੀਨੇ ਲੈ ਰਹੇ ਨੇ। ਮੈਡੀਕਲ ਜਿਹੜੀਆਂ ਅਪੁਆਇੰਟਮੈਂਟਸ ਨੇ, ਜਿਹੜੇ ਮੈਡੀਕਲਸ ਦੀਆਂ ਅਪੁਆਇੰਟਮੈਂਟ ਨੇ, ਉਹ ਅਗਰ ਆਪਾਂ ਅੱਜ ਵਿਕਟੋਰੀਆ ਕਾਲ ਕਰੀਏ ਤਾਂ ਜਦੋਂ ਤੱਕ ਲਾਕਡਾਊਨ ਲਿਫਟ ਨਹੀਂ ਹੁੰਦਾ ਅਪੁਆਇੰਟਮੈਂਟਸ ਹੀ ਨਹੀਂ ਦੇ ਰਹੇ। ਸੋ ਕਾਫੀ ਕੁਛ ਕੋਵਿਡ ਕਰਕੇ ਡਿਲੇਡ ਆ, ਤੇ ਉਹ ਰਿਲੇਟਡ ਆ ਮੈਡੀਕਲ ਕਹਿ ਲਓ ਮਾਈਗ੍ਰੇਸ਼ਨ ਦੇ ਗ੍ਰਾਂਟ ਦੇ ਨਾਲ, ਵੀਜ਼ਾ ਦੇ ਗ੍ਰਾਂਟ ਦੇ ਨਾਲ। ਸੋ ਵੀਜ਼ਾ ਗ੍ਰਾਂਟ ਜਿਹੜੇ ਆ ਉਹ ਆਟੋਮੈਟਿਕਲੀ ਉਹ ਪੁਸ਼ ਹੋ ਰਹੇ ਨੇ। ਸਿਟੀਜ਼ਨਸ਼ਿਪ ਸੈਰੇਮਨੀਜ਼ ਜੇ ਆਪਾਂ ਗੱਲ ਕਰੀਏ ਉਹ ਨਹੀਂ ਹੋ ਪਾ ਰਹੀਆਂ ਨੇ ਕੋਵਿਡ ਕਰਕੇ। ਸਿਟੀਜ਼ਨਸ਼ਿਪ ਐਪਲੀਕੇਸ਼ਨ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ। ਜਨਰਲ ਸਕਿੱਲ ਮਾਈਗ੍ਰੇਸ਼ਨ ਦੀ ਜੇ ਗੱਲ ਕਰੀਏ ਉਹ ਕਾਫੀ ਜ਼ਿਆਦਾ, ਜਿੱਦਾਂ ਆਪਾਂ ਸਟੂਡੈਂਟ ਹੀ ਹੁੰਦਾ ਹੈ ਕਿ ਮੈਨੂੰ 12 ਮਹੀਨੇ ਹੋ ਗਏ, 15 ਮਹੀਨੇ ਹੋ ਗਏ, 24 ਮਹੀਨੇ, ਕਿਸੇ ਨੂੰ 23 ਮਹੀਨੇ ਹੋ ਗਏ, 2-2 ਸਾਲ ਨੀਅਰਲੀ। ਡਿਲੇਜ਼ ਇਹ ਕੁਛ ਰੀਜ਼ਨ ਇਹਦਾ ਕਹਿ ਲਓ ਕੁਛ ਪਾਰਟ ਕੋਵਿਡ ਨੂੰ ਐਲੋਕੇਟ ਕੀਤਾ ਜਾ ਸਕਦਾ ਕਿ ਉਹਦੇ ਕਰਕੇ ਜਿਹੜੀਆਂ ਡਿਲੇਜ਼ ਫਾਈਲ ਪ੍ਰੋਸੈਸਿੰਗ ਦੀਆਂ ਡਿਲੇਜ਼ ਚੱਲ ਰਹੀਆਂ।
ਜੀ ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਮੈਂ ਜਲਦੀ ਜਲਦੀ ਲੈਂਦੀ ਜਾਣੀ, ਔਰ ਇੱਕ ਵਾਰ ਫਿਰ ਗੁਜ਼ਾਰਿਸ਼ ਕਰਦੀ ਹਾਂ ਕਿ ਰਹਿੰਦੇ ਸਮੇਂ ਦੇ ਵਿੱਚ ਜਿੰਨੇ ਸਵਾਲ ਸਾਡੇ ਤੱਕ ਪਹੁੰਚਣਗੇ ਅਸੀਂ ਜ਼ਰੂਰ ਸ਼ਾਮਲ ਕਰਾਂਗੇ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜੇ ਸਵਾਲ ਹੈ ਫਿਰ ਉਹ ਜਦੋਂ ਖਤਮ ਹੋ ਜਾਂਦਾ ਸਮਾਂ ਫਿਰ ਨਹੀਂ ਲੈ ਪਾਵਾਂਗੇ। ਸਿਮਰਨਜੀਤ ਕੌਰ ਇਸ ਵੇਲੇ ਸਾਡੇ ਨਾਲ ਜੁੜੇ ਨੇ ਤੇ ਮੈਂ ਉਹਨਾਂ ਦਾ ਸਵਾਲ ਮੈਂ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਸਿਮਰਨਜੀਤ ਪੁੱਛ ਰਹੇ ਨੇ, ਕਹਿੰਦੇ ਹੈਲੋ ਸਰ ਐਂਡ ਮੈਮ, ਹੈਲੋ ਜੀ, ਕਹਿੰਦੇ ਨਿਊ ਸਾਊਥ ਵੇਲਸ ਸਟਾਰਟਡ ਗਿਵਿੰਗ ਇਨਵਾਈਟਸ ਬਟ ਸੀਨ ਓਨਲੀ 1 ਡੇ ਦੇ ਟੇਕਿੰਗ ਟੂ ਲੌਂਗ ਟੂ ਕੰਸੀਡਰ ROIs, ਵਟਸ ਯੂਅਰ ਸੇ ਓਨ ਦਿਸ? ਥੈਂਕ ਯੂ।
ਇਨਵਾਈਟਸ ਇਹਨਾਂ ਨੇ ਦਿੱਤੇ ਆ ਟੂ ਲੌਂਗ ਟੂ ਕੰਸੀਡਰ ROIs, ਕਿਉਂਕਿ ਰਿਸਪੋਂਸ ਜਿਹੜਾ ਉਹ ਕਾਫੀ ਓਵਰਵੈਲਮਿੰਗ ਰਿਹਾ ਹੈ ROIs ਦਾ। ਸੋ ਇੱਕ ਡਿਲੇ ਉਹ ਇਸ ਕਰਕੇ ਹੋ ਸਕਦੀ ਹੈ ਕਿ ਰਿਸਪੋਂਸ ਕਾਫੀ ਕਾਫੀ ਮੈਸਿਵ ਸੀ ਇਹਦਾ। ਹਾਲਾਂਕਿ ਜਿਹੜੇ ਇਨਵੀਟੇਸ਼ਨ ਹਾਂਜੀ ਉਹ ਜ਼ਰੂਰ ਦੇਖਣ ਚ ਆਇਆ, ਸੋ ਦੈਟਸ ਅ ਪੋਜ਼ਿਟਿਵ। ਸਿਮਰਨ ਜੀ, ਇਹਦਾ ਮੇਨ ਜਿਹੜਾ ਡਿਲੇ ਦਾ ਕਿਸੇ ਵੀ ਰੀਜ਼ਨ ਉਹ ਟੂ ਮੈਨੀ ਐਪਲੀਕੇਸ਼ਨ ਹੁੰਦਾ ਹਮੇਸ਼ਾ, ਸਪੈਸ਼ਲੀ ਅਗਰ ਆਪਾਂ ਸਟੇਟ ਨੋਮੀਨੇਸ਼ਨਸ ਦੀ ਗੱਲ ਕਰੀਏ ਤਾਂ।
ਠੀਕ, ਤੇ ਇਸ ਤੋਂ ਬਾਅਦ ਗਗਨ ਖੇੜਾ ਹੁਰੀ ਇਹ ਵੀ ਸਾਡੇ ਨਾਲ ਜੁੜੇ ਨੇ, ਗਗਨ ਖਹਿਰਾ ਹੁਰੀ ਸ਼ਾਇਦ, ਹਾਂਜੀ ਗਗਨ ਖਹਿਰਾ ਹੁਰੀ ਸਾਡੇ ਨਾਲ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਔਨ BVA ਐਂਡ ਵਰਕਿੰਗ ਐਜ਼ ਸ਼ੈਫ, ਵੁੱਡ ਲਾਈਕ ਟੂ ਡੂ ਜੌਬ ਰੈਡੀ ਪ੍ਰੋਗਰਾਮ, ਕੈਨ ਆਈ ਡੂ ਔਨ BVA?
ਹਾਂਜੀ, ਡਿਪੈਂਡ ਕਰਦਾ ਤੁਹਾਡੇ ਬ੍ਰਿਜਿੰਗ ਵੀਜ਼ਾ ਕੰਡੀਸ਼ਨਸ ਕੀ ਨੇ। TRA ਹਾਊਐਵਰ ਕਾਫੀ ਲੀਨੀਅੰਟ ਹੈ, ਅਗਰ ਆਪਾਂ ਉਹਨਾਂ ਨੂੰ ਆਪਣਾ ਕੇਸ ਡਿਸਕਸ ਕਰੀਏ ਤਾਂ ਉਹ ਲੀਨੀਅੰਸੀ ਵਰਤਦੇ ਨੇ ਬ੍ਰਿਜਿੰਗ ਵੀਜ਼ਾ ਇਹ ਤੇ ਤੁਸੀਂ ਆਪਣਾ ਜੌਬ ਰੈਡੀ ਪ੍ਰੋਗਰਾਮ ਅਗਰ ਤਾਂ ਫੁੱਲ ਵਰਕ ਰਾਈਟਸ ਨੇ ਤਾਂ ਗ੍ਰੇਟ ਆ, ਠੀਕ ਆ, ਅਦਰਵਾਈਜ਼ ਪਲੀਜ਼ ਆਪਣਾ ਕੇਸ ਇੱਕ ਵਾਰ ਟ੍ਰੇਡ ਰੈਕਗਨੀਸ਼ਨ ਆਸਟ੍ਰੇਲੀਆ ਨਾਲ ਜ਼ਰੂਰ ਡਿਸਕਸ ਕਰੋ, ਇਹਦਾ ਆਨਸਰ ਹੈ ਕਿ ਯੈਸ ਯੂ ਕੈਨ ਡੂ ਇਟ।
ਠੀਕ, ਤੇ ਜਿਵੇਂ ਰਣਬੀਰ ਜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਸਟੂਡੈਂਟ ਵੀਜ਼ਾਜ਼ ਦੇ ਬਾਰੇ ਵੀ, ਤੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਵੀਜ਼ਾ ਅਪਲਾਈ ਕਰਨ ਦੇ ਵਿੱਚ ਰੁਚਿਤ ਲੋਕ ਸੀਗੇ, ਉਹਨਾਂ ਦੇ ਵਿੱਚੋਂ ਬਹੁਤੇ ਲੋਕ ਜਿਹੜੇ ਆ ਉਹ ਆਸਟ੍ਰੇਲੀਆ ਦੀ ਆਸ ਛੱਡ ਕੇ ਹੁਣ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਜਿਹੜਾ ਲਗਾ ਰਹੇ ਆ, ਤੇ ਇਸ ਚੀਜ਼ ਦੀ ਜਿਹੜੀ ਇਸ ਚੀਜ਼ ਦੀ ਖੜਾਕ ਜਿਹੜੀ ਆ ਉਹ ਸਰਕਾਰ ਨੂੰ ਸੁਣਾਈ ਦਿੱਤੀ ਹੈ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਸਟੂਡੈਂਟ ਵੀਜ਼ਾਜ਼ ਜਿਹੜੇ ਜਿਵੇਂ ਭਾਰਤ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਤੋਂ ਜਿਹੜੇ ਨੌਜਵਾਨ ਆਸਟ੍ਰੇਲੀਆ ਆਉਣ ਦੇ ਲਈ ਦਿਲਚਸਪੀ ਰੱਖਦੇ ਆ, ਹਨਾ, ਉਹਨਾਂ ਦੇ ਲਈ ਕੋਈ ਸੌਖਾ ਰਾਹ ਜਿਹੜਾ ਆ ਉਹ ਬਣਨ ਵਾਲਾ?
ਹਾਂਜੀ, ਦੇਖੋ ਇਹ ਕਾਫੀ ਵਾਰ ਡਿਸਕਸ ਹੋ ਚੁੱਕਿਆ ਹੈ ਹਾਇਰ ਲੈਵਲਸ ਤੇ ਵੀ ਕਿ ਆਸਟ੍ਰੇਲੀਆ ਜਿਹੜਾ ਉਹਨਾਂ ਨੇ ਟੂ ਟਾਈਟ ਕਰਤੇ ਆ ਰਿਸਟ੍ਰਿਕਸ਼ਨ। ਹੁਣ ਹਾਲ ਹੀ ਚ ਇੰਡੀਅਨ ਹਾਈ ਕਮਿਸ਼ਨਰ ਦਾ ਬਿਆਨ ਸੀ ਜਿਹੜੇ ਇੱਥੇ ਨੇ ਆਸਟ੍ਰੇਲੀਆ ਚ, ਉਹਨਾਂ ਦਾ ਬਿਆਨ ਇਹ ਸੀ ਕਿ ਆਸਟ੍ਰੇਲੀਆ ਜਿਹੜਾ ਉਹ ਲੂਜ਼ ਕਰ ਰਿਹਾ ਵਾ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਟੈਲੈਂਟ। ਸੋ ਜ਼ਰੂਰ ਅੱਜ ਦੀ ਡੇਟ ਚ ਰੁਝਾਨ ਸਪੈਸ਼ਲੀ ਕੈਨੇਡਾ ਵੱਲ ਬਹੁਤ ਜ਼ਿਆਦਾ ਹੈ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਵੀ ਸ਼ੁਰੂਆਤ ਚ ਵੀ ਲੀਨੀਅੰਸੀ ਵਰਤੀ ਸੀ, ਹੁਣ ਵੀ ਉਹ ਲੀਨੀਅੰਸੀ ਵਰਤ ਰਹੇ ਨੇ ਇਨ ਟਰਮਸ ਆਫ ਵੀਜ਼ਾ ਗ੍ਰਾਂਟ ਤੇ ਅਰਾਈਵਲਸ ਚ। ਆਸਟ੍ਰੇਲੀਆ ਨੇ ਬੜਾ ਹੀ ਹਾਰਡ ਸਟੈਂਸ ਲਿੱਤਾ ਹੈ, ਪ੍ਰੈਸ਼ਰ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਵੱਲੋਂ, ਜਿਹੜੇ ਸਟੇਕ ਹੋਲਡਰ ਨੇ ਯੂਨੀਵਰਸਿਟੀ ਵੱਲੋਂ, ਵੱਡੀਆਂ ਜਿਹੜੀਆਂ ਐਜੂਕੇਸ਼ਨ ਏਜੰਟ ਬੋਡੀਜ਼ ਆ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿ ਇਹਨੂੰ ਕੁਛ ਰਿਆਇਤ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੀ ਜਾਵੇ। ਸੋ ਦੇਖਣ ਚ ਫਿਊਚਰ ਇਹ ਆਊਗਾ, ਜਿੱਦਾਂ ਮੈਂ ਹੁਣੇ ਦੱਸਿਆ ਕਿ ਸਕਿੱਲ ਮਾਈਗ੍ਰੇਸ਼ਨ ਤੇ ਓਵਰਹਾਲ ਚੱਲ ਰਿਹਾ ਹੈ, ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਲਈ ਵੀ ਜਿੱਦਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਪਾਇਲਟ ਪ੍ਰੋਗਰਾਮ ਚਲਾਵਾਂਗੇ, ਅਸੀਂ ਕੁਛ ਫਲਾਈਟਸ ਜਿਹੜੀਆਂ ਸਾਊਥ ਆਸਟ੍ਰੇਲੀਆ ਜਾਂ ਹੋਰ ਸਟੇਟ ਜਾ ਸਕਦੀਆਂ। ਸੋ ਹੌਲੀ ਹੌਲੀ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਲੇਕਿਨ ਜਿੱਦਾਂ ਹੀ ਇਹ ਨਿਊਜ਼ ਆ ਜਾਂਦੀ ਆ ਕੇਸਿਸ ਵਧਣ ਦੀ, ਫਿਰ ਉਹ ਪ੍ਰੋਗਰਾਮ ਜਿਹੜੇ ਆ ਉਹ ਆਫ ਹੋ ਜਾਂਦੇ ਨੇ। ਸੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਇਹ ਨਹੀਂ ਕਿ ਗਵਰਨਮੈਂਟ ਕਰਨਾ ਨਹੀਂ ਚਾਹੁੰਦੀ, ਬਸ ਕੁਸ਼ਚਨ ਇਹ ਹੈ ਕਿ ਕਦੋਂ ਕਰੂਗੀ, ਕਿਉਂਕਿ ਇਹ ਵਿਲਿੰਗ ਨੇ। ਜੇ ਆਪਾਂ ਇਕੋਨਮੀ ਦੀ ਗੱਲ ਕਰੀਏ, ਬਿਲੀਅਨਸ ਆਫ ਡਾਲਰਸ ਐਟ ਸਟੇਕ ਆ, ਇੰਨੀਆਂ ਜੋਬਸ ਐਟ ਸਟੇਕ ਆ, ਯੂਨੀਵਰਸਿਟੀਜ਼ ਦਾ ਦੀ ਸਰਵਾਈਵਲ ਸਟੇਕ ਤੇ ਆ। ਸੋ ਗਵਰਨਮੈਂਟ ਕਰਨਾ ਚਾਹੁੰਦੀ ਆ, ਲੇਕਿਨ ਕੋਵਿਡ ਕੇਸਿਸ ਕਰਕੇ ਨਹੀਂ ਕਰ ਪਾ ਰਹੀ। ਇਹਨਾਂ ਤੇ ਪ੍ਰੈਸ਼ਰ ਇਹ ਆ ਗਵਰਨਮੈਂਟ ਤੇ ਕਿ ਹੁਣ ਥੋੜਾ ਜਾ ਇਹ ਚ ਲੀਨੀਅੰਸੀ ਵਰਤੀ ਜਾਵੇ। ਜਿੱਦਾਂ ਕਿ ਮੈਂ ਦੱਸਿਆ ਕਿ ਗਵਰਨਮੈਂਟ ਨੇ ਕਹਿ ਹੀ ਦਿੱਤਾ ਕਿ ਅਸੀਂ ਹੁਣ ਵੀ ਹੈਵ ਟੂ ਲਿਵ ਵਿਦ ਕੋਵਿਡ, ਠੀਕ ਹੈ। ਸੋ ਸਾਲ ਦੇ ਹੁਣ ਤੱਕ ਮੈਨੂੰ ਉਮੀਦ ਆ ਕਿ ਇਹ ਚ ਵੀ ਆਪਾਂ ਨੂੰ ਕੋਈ ਚੇਂਜ ਦੇਖਣ ਚ ਮਿਲੂਗਾ, ਜਿਸ ਥੋੜੀ ਲੀਨੀਅੰਸੀ ਵਰਤੀ ਜਾਏਗੀ।
ਜੀ ਬਿਲਕੁਲ। ਸੋ ਆਰਮ ਦੇ ਵਿੱਚ ਅੱਜ ਜਿੰਨੇ ਵੀ ਸਵਾਲ ਸਾਡੇ ਤੱਕ ਪਹੁੰਚੇ ਆ ਅਸੀਂ ਸ਼ਾਮਲ ਕਰਦੇ ਰਹੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਵੀ ਲਗਭਗ ਸਮਾਪਤੀ ਦੇ ਨੇੜੇ ਪਹੁੰਚ ਚੁੱਕਾ ਹੈ। ਸੋ ਰਣਬੀਰ ਜੀ, ਅਗਲੇ ਹਫ਼ਤੇ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਅਸੀਂ ਹਾਜ਼ਰ ਹੋਵਾਂਗੇ, ਪਰ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕਰਦੇ ਹੋ। ਸਾਡੇ ਸੁਣਨ ਵਾਲਿਆਂ ਦੇ ਲਈ, ਸਾਡੇ ਦਰਸ਼ਕਾਂ ਦੇ ਲਈ ਜਿਹੜਾ ਇਹ ਸਮਾਂ ਔਰ ਤੁਹਾਡੇ ਵੱਲੋਂ ਜਿਹੜੀ ਰਾਏ ਹੈ ਉਹ ਬਹੁਤ ਹੀ ਕੀਮਤੀ ਹੁੰਦੀ ਹੈ। ਸੋ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਜਿਹੜੇ ਦਰਸ਼ਕਾਂ ਜਾਂ ਸਰੋਤਿਆਂ ਦੇ ਜਿਹੜੇ ਸਵਾਲ ਹੈ ਉਹ ਇਸੇ ਤਰ੍ਹਾਂ ਸ਼ਾਮਲ ਕਰਦੇ ਰਹਾਂਗੇ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਕਮੀਆਂ ਰਹੀਆਂ ਉਹਨਾਂ ਦੇ ਲਈ ਮਾਫ਼ੀ ਵੀ ਚਾਹਾਂਗੇ, ਪਰ ਜਾਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਆ ਉਹ ਜ਼ਰੂਰ ਲੈਂਦੇ ਜਾਂਦੇ ਹਾਂ। ਅਭਿਲੇਖ ਪ੍ਰਾਸ਼ਰ ਹੋਰਾਂ ਦਾ ਸਵਾਲ ਸਾਡੇ ਤੱਕ ਪਹੁੰਚਿਆ। ਅਭਿਲੇਖ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ, ਕਹਿੰਦੇ ਨੋਮੀਨੇਸ਼ਨ ਅਪਰੂਵਡ ਫਾਰ 186 ਐਂਡ ਕੇਸ ਆਫੀਸਰ ਕਾਲਡ ਮੈਡੀਕਲ ਫਾਰ ਮਾਈ ਵਾਈਫ ਗਿਵਨ 28 ਡੇਜ਼, ਪਲੀਜ਼ ਐਡਵਾਈਜ਼ ਐਸ ਬੂਪਾ ਇਜ਼ ਕਲੋਜ਼ਡ।
ਸਰ
ਪਲੀਜ਼ ਰਿਪਲਾਈ ਕਰਿਓ।
ਹਾਂਜੀ
ਜੀ,
ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹਦਾ ਰੀਜ਼ਨ ਇਹ ਆ ਕਿ ਡਿਪਾਰਟਮੈਂਟ ਵੀ ਅਵੇਅਰ ਹੈ ਕਿ ਜਿਹੜੇ 28 ਡੇਜ਼ ਹੁੰਦੇ ਨਾ ਉਹ ਤੁਹਾਡੀ ਅੰਡਰਸਟੈਂਡਿੰਗ ਲਈ ਦੱਸਦਾ, ਨੋਰਮਲੀ ਡਿਪਾਰਟਮੈਂਟ ਕਦੀ ਤੁਹਾਨੂੰ ਮੈਡੀਕਲਸ ਤੇ ਫੇਲ ਨਹੀਂ ਕਰੂਗਾ ਉਹ 28 ਡੇਜ਼, ਠੀਕ ਹੈ ਜੀ, ਕਦੀ ਵੀ 28 ਡੇਜ਼ ਚ ਫੇਲ ਨਹੀਂ ਕਰੂਗਾ। ਅਗਰ ਤੁਹਾਡੇ ਮੈਡੀਕਲ ਚ ਰੱਬ ਨਾ ਕਰੇ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਤਾਂ ਵੀ ਡਿਪਾਰਟਮੈਂਟ ਤੁਹਾਨੂੰ ਟਾਈਮ ਦਿੰਦਾ। ਸੋ ਨੋਮੀਨੇਸ਼ਨ ਅਪਰੂਵ, ਕੰਗ੍ਰੈਚੁਲੇਸ਼ਨ ਫਾਰ ਦੈਟ, ਐਂਡ ਕੇਸ ਆਫੀਸਰ ਕੋਲਡ ਮੈਡੀਕਲ ਫਾਰ ਯੋਰ ਵਾਈਫ ਐਂਡ ਇਟ ਹੈਜ਼ ਗਿਵਨ 28 ਡੇਜ਼। ਅਗਰ ਤੁਸੀਂ ਸਿਰਫ ਤੇ ਸਿਰਫ ਕੇਸ ਆਫੀਸਰ ਨੂੰ ਇੱਕ ਈਮੇਲ ਭੇਜ ਦੋ ਕਿ ਐਟ ਦ ਮੋਮੈਂਟ BUPA is not accepting any appointments or not able to provide any appointments, koi problem hi nahi hai. So us galon please befikar ho jo ki tadi koi negative outcome aogi. But please do keep the case officer informed ki it's delay ho sakdi hai. Tade kehne to pehle hi department nu pata, still keep them informed about it. All right. So best of luck. Sirf medical mangya hai, so I assume ki tadi grant jehdi ho jaldi hundi honi hai. So please share zarur karyo once tadi grant hundi hai. Best of luck for that.
जी, गुड लक अभिलेख जी. बिल्कुल जी, सवाल थोड़ा शामिल कर लिया है, ते कहंदे रिस्क तो नहीं है, साडे केस बिल्कुल रिस्क नहीं है.
सो जो
सुझा जो जी जी
जो सुझा जेड़ा
जी
हां जी सॉरी सॉरी पेंडिंग बस मैं आई कहना सी
जी जी रणबीर जी, मैं सिर्फ यही कहना सी कि जो सुझाव रणबीर जी ने दिता है, सो ओदे उत्ते जरूर ध्यान दियो. और अभिलेख कह रहे ने थैंक यू सर.
Most welcome, sir, and best of luck. And please share zarur karyo. Main baar baar keh reha, it'll be great agar tusi share karo taaki tada success jehda ho apa dooja naal vi share kar sakiye.
Bilkul, bilkul. So, dosto, saadi koshish hundi hai ki program de vich jehdi jaankari hai oh ta assi lenne hi lenne hai Ranbir hora to, te naal hi naal jivein Ranbir हमेशा कहंदे भी है कि तुसी जदों भी थोड़ी कोई अप्रूवल आउंदी है वह दूसरे दोस्तों के नाल सांझा जरूर करो. जिवें असी प्रोग्राम दौरान भी गलबात करते आए हैं कि कोविड के कारण कई बार विभाग दे विच बहुत सारी देरी जिहड़ी पिछों हुंदी आ रही है ना, बहुत सारिया जिहड़ियां फाइल्स पिछे चले जांदियां, ते इसे कारण बहुत लम्मी उड़ीक जिहड़ी है करनी पै जांदी है. पर जिन्हां दियां जदों अप्रूवल्स आउंदियां तां उन्हां दे लई खुशी दा कोई टिकाणा नहीं हुंदा है ना. सो खुशी जड़ी है सिर्फ उन्हां तक सीमित ही नहीं रहिंदी, सगो तुहाडे तक भी ओदा पसारा हुंदा, क्योंकि तुहाडे लई भी उम्मीद दी एक किरण जड़ी है वह जाग जांदी है ना. जेड़ा भी केस तुहाडे केस दे नाल रलदा मिलदा हुंदा है उस तो बाद तुहाडे लई जड़ी उम्मीद है वह बननी शुरू हो जाती है. अभिलेख कह रहे ने श्योर सर, कहते इट्स अकाउंटिंग नॉमीनेशन डन इन 5 months,
नॉट एन इशू. अकाउंटिंग जेड़ी भी ऑक्यूपेशन है, इट्स नॉट एन इशू एट ऑल. Oh, 5 months, good to know ki 5 mahine lag rahe si. Dekho, itho information eh mildi aa ki accounting the 186 day nomination nu 5 to 6 mahine lag rahe aa, jo ki well within the processing time hai. So Abhilekh ji, Abhilekh I think naam, sorry agar main wrong pronounce
Abhilekh ji,
Abhilekh. So within processing times tadi jehdi aa oh nomination aayi aa, ਤੁਹਾਡੇ ਕੋਲ ਸਿਰਫ ਮੈਡੀਕਲਸ ਮੰਗੇ ਆ. ਸੋ ਇਹ ਸ਼ੇਅਰ ਕਰਨਾ ਦੇਖ ਲਓ, ਜਿਹੜੇ ਸੁਣ ਰਹੇ ਆ ਉਹਨਾਂ ਲਈ ਕਾਫੀ ਇੰਪੋਰਟੈਂਟ ਆ. ਜਿਹੜੇ ਅਕਾਊਂਟੈਂਟਸ ਨੇ ਜਿਨ੍ਹਾਂ ਕੋਈ ਹੋਰ ਚਾਂਸ ਨਹੀਂ ਹੈ ਸਕਿਲਡ ਮਾਈਗ੍ਰੇਸ਼ਨ ਚ, ਜਿਨ੍ਹਾਂ ਦੇ ਪੁਆਇੰਟਸ ਘਟੇ ਨੇ, ਉਹ ਇੰਪਲੋਇਰ ਨੋਮੀਨੇਸ਼ਨ ਪਾਥਵੇ ਲਈ ਇਹ ਮੋਟੀਵੇਟ ਉਹਨਾਂ ਨੂੰ ਕਰੂਗਾ ਕਿ ਮੈਂ ਇੰਪਲੋਇਰ ਨੋਮੀਨੇਸ਼ਨ ਲਈ ਆਪਟ ਕਰਾਂ. ਸੋ ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਇਟ. ਵਨਸ ਅਗੇਨ ਬੈਸਟ ਆਫ ਲੱਕ. ਰੱਬ ਕਰੇ ਤੁਹਾਡਾ ਵੀਜ਼ਾ ਜਲਦੀ ਆਵੇ ਤੇ ਤੁਸੀਂ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ.
जी बिल्कुल, सो गुड लक वंस अगेन जी. सो दोस्तों लो जी, हुण प्रोग्राम दा समा जड़ा ओ लगभग समाप्ति दे नेड़े आ, ते असी भी लगदा रणबीर जी हुण इजाजत लईए, ते अगले हफ्ते फेर मिलण दे वादे नाल अज दियां रहियां कमियां दे लई जरूर माफी चाहांगे. पर तुहाडे अगे गुजारिश जरूर करांगे कि तुसी प्रोग्रामां दे विच की सुधार चाहते हो, तुहाडा फीडबैक जिहड़ा साडे लई हमेशा बहुत कीमती हुंदा, बहुत अहम हुंदा. सो अपना फीडबैक भेजना ना भुलिया करो. फीडबैक तुसी सानू भेज सकदे हो request@harmanradio.com ते या फिर feedback@harmanradio.com साडे ईमेल पते ने इन्हां दे उत्ते, या फिर सानू तुसी निजी तौर दे उत्ते भी सुनेहा भेज सकदे हो. ते दोस्तो अज दे प्रोग्राम दे विच बहुत सारे जिहड़े सवाल है ओह असी शामिल कीते आ, जिन्ने भी साडे तक पहुंचे आ. पर जेकर तुसी निजी तौर दे उत्ते रणबीर होरां तों कोई राय ਲੈਣੀ ਚਾਹੁੰਦੇ ਹੋ, ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਕੋਈ ਰਾਏ ਲੈਣੀ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਨਿੱਜੀ ਸੰਪਰਕ ਵੀ ਕਰ ਸਕਦੇ ਹੋ. ਸਾਡੀ ਇਸ ਵੀਡੀਓ ਦੇ ਹੇਠਾਂ ਅਸੀਂ ਉਹਨਾਂ ਦਾ ਸੰਪਰਕ ਨੰਬਰ, ਉਹਨਾਂ ਦੀ ਡਿਟੇਲ ਜਿਹੜੀ ਆ ਸਾਂਝੀ ਕਰਦੇ ਹਾਂ. ਪ੍ਰੋਗਰਾਮ ਦੇ ਅਖੀਰ ਚ, ਯਾਨੀ ਕਿ ਜਦੋਂ ਇਹ ਲਾਈਵ ਖਤਮ ਹੋਣਾ ਹੈ, ਉਦੋਂ ਵੀ ਵੀਡੀਓ ਦੇ ਅਖੀਰ ਦੇ ਵਿੱਚ ਅਸੀਂ ਉਹਨਾਂ ਦੀ ਸਾਰੀ ਡਿਟੇਲ ਜਿਹੜੀ ਆ ਉਹ ਸਾਂਝੀ ਕਰਾਂਗੇ. ਤੁਸੀਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਵੀ ਸੰਪਰਕ ਕਰਕੇ ਆਪਣਾ ਸਵਾਲ ਜਾਂ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ. ਤੇ ਲਓ ਫਿਰ ਰਣਬੀਰ ਜੀ ਲੈਣੇ ਆ ਇਜਾਜ਼ਤ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ.
ਤੁਹਾਡਾ ਵੀ ਧੰਨਵਾਦ ਭੈਣ ਜੀ, ਥੈਂਕ ਯੂ ਸੋ ਮਚ. ਥੈਂਕਸ
ਜੀ ਜੀ, ਸ਼ੁਕਰੀਆ ਦੋਸਤੋ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ.